ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ ਅਰਜਣ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਵਿਖਾਵਣ ਵਾਰੋ ਵਾਰੀ ਦਲ ਭੰਜਣ ਗੁਰ ਸੂਰਮਾ ਵੱਡ ਜੋਦਾ ਬਹੁ ਪਾਰੀ ਉਪਕਾਰੀ।
ਅੱਜ ਦਾ ਪ੍ਰੋਗਰਾਮ ਟੀ ਸਰੀਜ ਦੀ ਤਰਫੋਂ ਪੇਸ਼ ਕੀਤਾ ਜਾ ਰਿਹਾ ਹੈ। ਛੇਵੇਂ ਪਾਤਸ਼ਾਹ ਮਹਾਰਾਜ ਨੇ ਚਾਰ ਜੰਗਾਂ ਲੜੀਆਂ ਨੇ ਅਤੇ ਚਾਰੇ ਜਿੱਤੀਆਂ ਨੇ। ਇਤਿਹਾਸ ਅਗਵਾਈ ਦਿੰਦਾ ਹੈ ਕਿ ਛੇਵੇਂ ਪਾਤਸ਼ਾਹ ਦੇ ਮੁਕਾਬਲੇ 'ਚ ਜਿੰਨੇ ਜਰਨੈਲ ਆਏ ਨੇ ਜਿਉਂਦਾ ਪਰਤ ਕੇ ਕੋਈ ਨਹੀਂ ਗਿਆ। ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਣਾਈ ਹੋਈ ਫਤਿਹ ਜੋ ਸਿੱਖੀ ਦਾ ਅਸੂਲ ਹੈ ਦੁਹਰਾਈਏ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਅੱਜ ਦਾ ਇਤਿਹਾਸ ਹੈ ਛੇਵੇਂ ਪਾਤਸ਼ਾਹ ਮਹਾਰਾਜ ਨੇ ਚੌਥੀ ਜੰਗ ਕਿਵੇਂ ਜਿੱਤੀ। ਛੇਵੇਂ ਪਾਤਸ਼ਾਹ ਮਹਾਰਾਜ ਨੇ ਫੂਲ ਮਹਾਰਾਜ ਦੀ ਜੰਗ ਵਿੱਚ ਜਿਹੜੀ ਜੰਗ ਘੋੜਿਆਂ ਤੋਂ ਹੋਈ ਹੈ, ਜਿੱਥੇ 35,000 ਦਾ ਮੁਕਾਬਲਾ ਛੇਵੇਂ ਪਾਤਸ਼ਾਹ ਨੇ ਕੀਤਾ ਹੈ, ਜਿਹੜੀ ਜੰਗ ਵਿੱਚ ਲਲਾ ਬੇਗ ਜਰਨੈਲ ਅਤੇ ਉਹਦੇ ਸਾਥੀ ਮਾਰੇ ਗਏ, ਉਸ ਜੰਗ ਵਿੱਚ ਛੇਵੇਂ ਪਾਤਸ਼ਾਹ ਮਹਾਰਾਜ ਨੇ ਪੈਂਦੇ ਖਾਂ ਨੂੰ ਯਾਦ ਨਹੀਂ ਕੀਤਾ। ਪੈਂਦੇ ਖਾਂ ਨੂੰ ਇਸ ਲਈ ਯਾਦ ਨਹੀਂ ਕੀਤਾ ਕਿ ਪੈਂਦੇ ਖਾਂ ਨੂੰ ਮੁਗਲ ਸਿੱਖਾਂ ਵਾਲੀ ਜੰਗ ਲੜਦਿਆਂ ਹੰਕਾਰ ਹੋ ਗਿਆ ਸੀ। ਪੈਂਦੇ ਖਾਂ ਸੋਚਦਾ ਸੀ ਜੇ ਮੈਂ ਨਾ ਹੋਵਾਂ ਤਾਂ ਛੇਵੇਂ ਪਾਤਸ਼ਾਹ ਜਿੱਤ ਨਹੀਂ ਸਕਦੇ। ਇਸ ਵਾਸਤੇ ਪੈਂਦੇ ਖਾਂ ਨੂੰ ਉਸ ਜੰਗ ਵਿੱਚ ਫੂਲ ਮਹਾਰਾਜ ਵਾਲੀ ਜੰਗ ਵਿੱਚ ਛੇਵੇਂ ਪਾਤਸ਼ਾਹ ਨੇ ਯਾਦ ਨਹੀਂ ਕੀਤਾ। ਜਦ ਛੇਵੇਂ ਪਾਤਸ਼ਾਹ ਫੂਲ ਮਹਾਰਾਜ ਦੀ ਜੰਗ ਲੜ ਕੇ ਜੰਗ ਜਿੱਤ ਕੇ ਕਰਤਾਰਪੁਰ ਪਹੁੰਚੇ ਤਾਂ ਪੈਂਦੇ ਖਾਂ ਨੇ ਬਾਬੇ ਬਿਧੀ ਚੰਦ ਕੋਲ ਬੜਾ ਇਤਰਾਜ਼ ਕੀਤਾ। ਆਖਿਆ, ਬਿਧੀ ਚੰਦਾ, ਛੇਵੇਂ ਪਾਤਸ਼ਾਹ ਮਹਾਰਾਜ ਨੇ ਬੜੀ ਵੱਡੀ ਗਲਤੀ ਕੀਤੀ ਆ, ਮੈਨੂੰ ਯਾਦ ਨਹੀਂ ਕੀਤਾ, ਜੇ ਫੂਲ ਮਹਾਰਾਜ ਵਾਲੀ ਜੰਗ ਹਾਰ ਜਾਂਦੀ ਤਾਂ ਮੈਨੂੰ ਬੜੀ ਨਮੋਸ਼ੀ ਆਉਣੀ ਸੀ। ਇਹ ਸਾਰੀ ਗੱਲ ਪੈਂਦੇ ਖਾਂ ਵਾਲੀ ਬਾਬੇ ਬਿਧੀ ਚੰਦ ਨੇ ਛੇਵੇਂ ਪਾਤਸ਼ਾਹ ਨੂੰ ਦੱਸ ਦਿੱਤੀ। ਦੂਸਰੇ ਦਿਨ ਛੇਵੇਂ ਪਾਤਸ਼ਾਹ ਮਹਾਰਾਜ ਨੇ ਪੈਂਦੇ ਖਾਂ ਨੂੰ ਭਰੇ ਦਰਬਾਰ ਵਿੱਚ ਸੱਦਿਆ, ਪੁੱਛਿਆ, ਪੈਂਦੇ ਖਾਨਾ, ਤੈਨੂੰ ਕੋਈ ਸਾਡੇ 'ਤੇ ਗਿਲਾ ਹੈ? ਪੈਂਦੇ ਖਾਂ ਨੇ ਆਖਿਆ, ਹਾਂ ਮਹਾਰਾਜ, ਮੈਨੂੰ ਬਹੁਤ ਵੱਡਾ ਗਿਲਾ ਹੈ। ਮੇਰੇ ਵਰਗਾ ਜਰਨੈਲ ਜੇ ਇੱਥੇ ਬੈਠਾ ਹੋਵੇ ਤਾਂ ਤੁਸੀਂ ਜੰਗ ਛੇੜ ਪਓ, ਜੇ ਉਹ ਜੰਗ ਹਾਰ ਜਾਂਦੀ ਮੈਨੂੰ ਨਮੋਸ਼ੀ ਆਉਣੀ ਸੀ। ਪੈਂਦੇ ਖਾਂ ਨੇ ਜਿਵੇਂ ਆਪਣੇ ਮਨ ਦਾ ਗਿਲਾ ਛੇਵੇਂ ਪਾਤਸ਼ਾਹ ਦੇ ਸਾਹਮਣੇ ਰੱਖਿਆ, ਇਉਂ ਯਾਦ ਕੀਤਾ ਜਾ ਰਿਹਾ। ਸੁਣੀਏ,
ਗਲ ਪੱਲਾ ਪਾ ਗਏ ਤੇ ਪੈਂਦੇ ਖਾਨ ਗੁਰਾਂ ਨੂੰ ਬੋਲੇ, ਜੀ ਪੱਛੋਂ ਤਾਵੋਗੇ ਮੇਰੇ ਕੋਲੋਂ ਰੱਖੇ ਜੇ ਓਲੇ।
ਉਹ ਗੱਲ ਕਹੀ ਦਲਾਵਾਂ ਨੇ, ਬੀਤਿਆ ਵਕਤ ਨਹੀਂ ਹੱਥ ਆਉਂਦਾ, ਤਨ ਭਾਗ ਨਮਾਣੇ ਨੇ ਤੁਹਾਡਾ ਦਾਸ ਕਦੇ ਕੰਮ ਆਉਂਦਾ।
ਗਲ ਪੱਲਾ ਪਾ ਗਏ ਤੇ ਪੈਂਦੇ ਖਾਨ ਗੁਰਾਂ ਨੂੰ ਬੋਲੇ, ਜੀ ਪੱਛੋਂ ਤਾਵੋਗੇ ਮੇਰੇ ਕੋਲੋਂ ਰੱਖੇ ਜੇ ਓਲੇ।
ਉਹ ਗੱਲ ਕਹੀ ਦਰਾਵਾਂ ਨੇ, ਬੀਤਿਆ ਵਕਤ ਨਹੀਂ ਹੱਥ ਆਉਂਦਾ, ਤਨ ਭਾਗ ਨਮਾਣੇ ਦੇ ਤੁਹਾਡਾ ਦਾਸ ਕਦੇ ਕੰਮ ਆਉਂਦਾ।
ਮੈਂ ਪਲਾਂ ਚ ਤੋੜ ਦਿੰਦਾ ਜਿੱਥੇ ਬੈਠੇ ਮੋਰ ਚੇ ਲਾ ਗਏ, ਜਦ ਵੇਂਦੇ ਹੱਥ ਮੇਰੇ ਮਾਫੀ ਮੰਗਦੇ ਦਰ ਤੇ ਆ ਗਏ।
ਉਹ ਮੇਰੇ ਨੇਤਰ ਤੱਕ ਕੇ ਹੀ ਵੈਰੀ ਪੈਰ ਪਿਛੇ ਖਸਕਾਉਂਦਾ, ਤਨ ਭਾਗ ਨਮਾਣੇ ਦੇ ਤੁਹਾਡਾ ਦਾਸ ਕਦੇ ਕੰਮ ਆਉਂਦਾ।
ਲੱਖਾਂ ਜਰਨੈਲਾਂ ਚੋਂ ਲੱਖਾਂ ਜਰਨੈਲਾਂ ਚੋਂ ਬਿਰਲੇ ਮੱਲ ਮਾਰ ਕੇ ਆਉਂਦੇ, ਸਭ ਡਟ ਕੇ ਲੜਦੇ ਨਹੀਂ, ਰਣ ਵਿੱਚ ਸਾਰੇ ਨਹੀਂ ਜਿੱਤ ਪਾਉਂਦੇ।
ਉਹ ਮਰਨਾ ਕੋਈ ਸੌਖਾ ਨਹੀਂ, ਮਾੜਾ ਦਿਲ ਸ਼ਹਾਦਤ ਨਹੀਂ ਪਾਉਂਦਾ, ਤਨ ਭਾਗ ਨਮਾਣੇ ਦੇ ਤੁਹਾਡਾ ਦਾਸ ਕਦੇ ਕੰਮ ਆਉਂਦਾ।
ਕੁਝ ਗਲਤ ਜਾਪਦਾ ਏ ਮੇਰੇ ਬਿਨਾਂ ਤੁਸਾਂ ਦਾ ਲੜਨਾ, ਬਿਨ ਮੇਰੇ ਸਹਾਰੇ ਤੂੰ ਹਰ ਥਾਂ ਕੰਮ ਸਿਰੇ ਨਹੀਂ ਚੜਨਾ।
ਮਨ ਚੋਂ ਤਦ ਕੱਢ ਦੇ ਜੇ ਮੈਂ ਰਣ ਵਿੱਚ ਕੰਡ ਵਖਾਉਂਦਾ, ਤਨ ਭਾਗ ਨਮਾਣੇ ਦੇ ਤੁਹਾਡਾ ਦਾਸ ਕਦੇ ਕੰਮ ਆਉਂਦਾ।
ਜੇ ਸਿੱਖ ਨੂੰ ਘੱਲ ਦਿੰਦੇ ਮੇਰੇ ਵੱਲ ਪਲਾਂ ਵਿੱਚ ਆਉਂਦਾ, ਮੈਂ ਯੋਦਾ ਡੋਲਿਆਂ ਨੂੰ ਛਾਤੀ ਆ ਤੁਹਾਡੇ ਥਾਂ ਡਾਉਂਦਾ।
ਸਿਰ ਕਰਜੇ ਚੜ ਗਏ ਦਾ ਗਿਣ ਕੇ ਕੁੱਲ ਹਿਸਾਬ ਚੁਕਾਉਂਦਾ, ਤਨ ਭਾਗ ਨਮਾਣੇ ਦੇ ਤੁਹਾਡਾ ਦਾਸ ਕਦੇ ਕੰਮ ਆਉਂਦਾ।
ਮੈਂ ਦਿਲ ਦੇ ਚਾਲਾਉਂਦਾ, ਮੈਂ ਦਿਲ ਦੇ ਚਾਲਾਉਂਦਾ, ਵੇਲਾ ਧਰਮ ਦੇ ਤੀਰ ਚਲਾ ਗਏ ਹੰਕਾਰੇ ਰੋਲ ਦਿੰਦਾ, ਸੁੱਟਦਾ ਬੁਰਜ ਹੰਕੜੀ ਟਾ ਗਏ।
ਮੈਂ
ਪੁੱਤ ਮੱਖਣੀਆਂ ਖਾ ਗਏ ਨਾ ਪਿਓ ਦੀ ਸੇਵ ਕਰੇ ਦੱਸੂ ਕੀ ਦਰਗਾਹ ਵਿੱਚ ਜਾ ਕੇ
ਕਰਤੂਤ ਨੂੰ ਪੂਜੀਦਾ ਕਰਤੂਤ ਨੂੰ ਪੂਜੀਦਾ ਵੇਲਾ ਚੰਮ ਨਹੀਂ ਮੁੱਲ ਪਾਉਂਦਾ ਧਨ ਭਾਗ ਨਮਾਣੇ ਦੇ ਤੁਹਾਡਾ ਦਾਸ ਕਦੇ ਕੰਮ ਆਉਂਦਾ
ਦਰਵੇਸ਼ਾ ਸਿੱਖੀ ਦਾ ਦੇਸੀ ਘਿਓ ਖਵਾ ਕੇ ਪਾਲਿਆ ਵਾ ਤੱਤੀ ਲੱਗੀ ਨਾ ਦਾਸ ਨੂੰ ਗੁਰੂ ਜੀ ਤੁਸਾਂ ਸੰਭਾਲਿਆ
ਮੇਰੇ ਨਾਲ ਲੜਦਾ ਜੋ ਮੁੜ ਕੇ ਕਦੇ ਨਾ ਮੁੱਖ ਵਿਖਾਉਂਦਾ ਧਨ ਭਾਗ ਨਮਾਣੇ ਦੇ ਤੁਹਾਡਾ ਦਾਸ ਕਦੇ ਕੰਮ ਆਉਂਦਾ
ਅਰਜਨ ਮਾਣੇ ਦੀ ਮੁੜ ਕੇ ਫੇਰ ਨਾ ਏਦਾਂ ਕਰਿਓ ਕਿਤੇ ਮੌਕਾ ਬਣਦੇ ਤਾਂ ਦਾਦਾ ਕਦਮ ਸੰਭਲ ਕੇ ਤਰਿਓ
ਭੁੱਲ ਜਾਏ ਹਕੀਕਤ ਜੋ ਉਹ ਨੀ ਜੋਗੀ ਦੇ ਮਨ ਪਾਉਂਦਾ ਧਨ ਭਾਗ ਨਮਾਣੇ ਦੇ ਤੁਹਾਡਾ ਦਾਸ ਕਦੇ ਕੰਮ ਆਉਂਦਾ
ਛੇਵੇਂ ਪਾਤਸ਼ਾਹ ਮਹਾਰਾਜ ਨੇ ਪੈਂਦੇ ਖਾਂ ਦੀਆਂ ਸਾਰੀਆਂ ਗੱਲਾਂ ਸੁਣ ਕੇ ਆਖਿਆ ਪੈਂਦੇ ਖਾਨਾ ਜਵਾਨ ਕਾਇਮ ਚਾਹੀਦਾ ਕਦੇ ਨਾ ਕਦੇ ਉਹਦੀ ਲੋੜ ਤਾਂ ਪੈ ਹੀ ਜਾਇਆ ਕਰਦੀ ਹੈ ਹੱਸ ਕੇ ਕਹਿਣ ਲੱਗਾ ਮਹਾਰਾਜ ਮੈਨੂੰ ਮੰਗਾਰੋ ਤਾਂ ਸਹੀ ਮੈਂ ਤਾਂ ਤਿਆਰ ਪੁਰ ਤਿਆਰ ਰਹਿੰਦਾ ਖੁਰਾਕਾਂ ਖਾ ਕੇ ਸਮਾਂ ਲੰਘਦਾ ਗਿਆ ਛੇਵੇਂ ਪਾਤਸ਼ਾਹ ਮਹਾਰਾਜ ਇਸ ਉਡੀਕ ਵਿੱਚ ਨੇ ਕਿ ਪੈਂਦੇ ਖਾਂ ਦੀ ਵੀ ਕਿਸੇ ਵੇਲੇ ਪਰਖ ਕੀਤੀ ਜਾਏਗੀ ਸਮਾਂ ਆ ਗਿਆ ਵਿਸਾਖੀ ਦਾ ਮੇਲਾ ਆ ਗਿਆ ਯਾਦ ਰਹੇ ਉਸ ਵੇਲੇ ਵਿਸਾਖੀ ਉੱਥੇ ਮਨਾਈ ਜਾਂਦੀ ਸੀ ਗੁਰੂ ਸਾਹਿਬਾਂ ਦੇ ਹੁੰਦਿਆਂ ਜਿੱਥੇ ਵਕਤ ਦੇ ਗੁਰੂ ਸਾਹਿਬ ਹੁੰਦੇ ਸੀ ਸਿੱਖੀ ਦੇ ਵੇਲੇ ਪਹਿਲੀ ਵਿਸਾਖੀ ਸਿੱਖੀ ਵਿੱਚ ਗੋਇੰਦਵਾਲ ਸਾਹਿਬ ਮਨਾਈ ਗਈ ਗੁਰੂ ਰਾਮਦਾਸ ਮਹਾਰਾਜ ਦੇ ਵੇਲੇ ਦੂਸਰੀ ਵਿਸਾਖੀ ਅੰਮ੍ਰਿਤਸਰ ਸਾਹਿਬ ਮਨਾਈ ਗਈ ਹੁਣ ਛੇਵੇਂ ਪਾਤਸ਼ਾਹ ਕਰਤਾਰਪੁਰ ਸਨ ਇਸ ਵਿਸਾਖੀ ਦਾ ਮੇਲਾ ਕਰਤਾਰਪੁਰ ਮਨਾਇਆ ਜਾਣਾ ਸੀ ਇਹ ਵੀ ਗੱਲ ਯਾਦ ਰੱਖਣ ਵਾਲੀ ਹੈ ਜਿਹੜੇ ਸਿੱਖ ਆਪਣੀ ਕਮਾਈ ਦਾ ਦਸਵੰਧ ਕੱਢਿਆ ਕਰਦੇ ਸਨ ਉਹ ਵਿਸਾਖੀ ਦੇ ਮੇਲੇ ਉੱਤੇ ਆਪਣਾ ਦਸਵੰਧ ਪੇਟ ਕਰਿਆ ਕਰਦੇ ਸਨ ਜਿਹੜੀਆਂ ਸਿੱਖਾਂ ਦੀਆਂ ਸੁੱਖਣਾ ਪੂਰੀਆਂ ਹੁੰਦੀਆਂ ਸੀ ਉਹ ਆਪਣੀਆਂ ਸੁੱਖਣਾ ਵਿਸਾਖੀ ਉੱਤੇ ਲਿਆ ਕੇ ਪੇਸ਼ ਕਰਿਆ ਕਰਦੇ ਸਨ ਵਿਸਾਖੀ ਦਾ ਮੇਲਾ ਕਰਤਾਰਪੁਰ ਦੀ ਧਰਤੀ 'ਚ ਬਹੁਤ ਵੱਡਾ ਧੂਮਧਾਮ ਨਾਲ ਮਨਾਇਆ ਗਿਆ ਚਤਰਸੈਨ ਸੁਦਾਗਰ ਨੇ ਇੱਥੇ ਕੁਝ ਸਗਾਤਾਂ ਭੇਟ ਕੀਤੀਆਂ ਚਤਰਸੈਨ ਸੁਦਾਗਰ ਦੀ ਸੁੱਖਣਾ ਪੂਰੀ ਹੋਈ ਇਹਨੇ 500 ਮੋਹਰ ਛੇਵੇਂ ਪਾਤਸ਼ਾਹ ਨੂੰ ਭੇਟ ਕੀਤੀ ਛੇਵੇਂ ਪਾਤਸ਼ਾਹ ਨੇ ਉਹ 500 ਮੋਹਰ ਖਜ਼ਾਨੇ ਵਿੱਚ ਭੇਜ ਦਿੱਤੀ ਚਤਰਸੈਨ ਸੁਦਾਗਰ ਨੇ ਇੱਕ ਚਿੱਟਾ ਬਾਜ ਪੇਟਾ ਕੀਤਾ ਛੇਵੇਂ ਪਾਤਸ਼ਾਹ ਮਹਾਰਾਜ ਨੇ ਇਹ ਚਿੱਟਾ ਬਾਜ ਆਪਣੇ ਵੱਡੇ ਪੁੱਤਰ ਬਾਬੇ ਗੁਰਦਿੱਤੇ ਨੂੰ ਭੇਟ ਕਰ ਦਿੱਤਾ ਕਿਉਂਕਿ ਬਾਬਾ ਗੁਰਦਿੱਤਾ ਸਾਹਿਬ ਸ਼ਿਕਾਰ ਖੇਡਣ ਦਾ ਚਾਅ ਰੱਖਦੇ ਸਨ ਸ਼ਿਕਾਰ ਖੇਡਣ ਦੇ ਸ਼ੌਕੀਨ ਸਨ ਬਾਕੀ ਇੱਕ ਸੋਨੇ ਦੀ ਮੁੱਠ ਵਾਲੀ ਤਲਵਾਰ ਸੀ ਉਹ ਪੈਂਦੇ ਖਾਂ ਪਠਾਨ ਨੂੰ ਭੇਟ ਕਰ ਦਿੱਤੀ ਇੱਕ ਅਰਬੀ ਨਸਲ ਦਾ ਘੋੜਾ ਸੀ ਉਹ ਵੀ ਪੈਂਦੇ ਖਾਂ ਪਠਾਨ ਨੂੰ ਭੇਟ ਕਰ ਦਿੱਤਾ ਇੱਕ ਪੁਸ਼ਾਕ ਸੀ ਸੁਨਹਿਰੀ ਉਹ ਵੀ ਪੈਂਦੇ ਖਾਂ ਨੂੰ ਭੇਟ ਕਰਕੇ ਛੇਵੇਂ ਪਾਤਸ਼ਾਹ ਕਹਿਣ ਲੱਗੇ ਪੈਂਦੇ ਖਾਨਾ ਤੂੰ ਜਵਾਨ ਬਣਾ ਹੈ ਜਦੋਂ ਸਾਨੂੰ ਮਿਲਣ ਆਉਣਾ ਹੋਵੇ ਇਸ ਅਰਬੀ ਘੋੜੇ 'ਤੇ ਚੜ੍ਹ ਕੇ ਆਉਣਾ ਹੈ ਇਹ ਪੁਸ਼ਾਕ ਪਾ ਕੇ ਆਉਣਾ ਹੈ ਇਹੀ ਤਲਵਾਰ ਪਹਿਨ ਕੇ ਆਉਣਾ ਹੈ ਪੈਂਦੇ ਖਾਂ ਇਹ ਗੱਲ ਮੰਨ ਕੇ ਘਰ ਚਲਿਆ ਗਿਆ ਪੈਂਦੇ ਖਾਂ ਆਲਮ ਪਿੰਡ ਦਾ ਗਲਜਈ ਪਠਾਣ ਸੀ ਛੇਵੇਂ ਪਾਤਸ਼ਾਹ ਮਹਾਰਾਜ ਨੇ ਇਸ ਨੂੰ ਗਰੀਬ ਜਾਣ ਕੇ ਪਾਲਿਆ ਇਹਦਾ ਵਿਆਹ ਛੋਟੇ ਮੀਰ ਕੀਤਾ ਛੋਟੇ ਮੀਰ ਪੈਂਦੇ ਖਾਂ ਦੇ ਘਰ ਇੱਕ ਪੁੱਤਰੀ ਪੈਦਾ ਹੋਈ ਉਹ ਇਹਨੇ ਅਸਮਾਨ ਖਾਂ ਨੂੰ ਵਿਆਹੀ ਇਹ ਦੋਵੇਂ ਸਹੁਰਾ ਅਤੇ ਜਵਾਈ ਆਲਮ ਪਿੰਡ ਰਹਿ ਰਹੇ ਸਨ ਜਦੋਂ ਪੈਂਦੇ ਖਾਂ ਨੇ ਇਹ ਚੀਜ਼ਾਂ ਖੜੀਆਂ ਇਹਦੇ ਜਵਾਈ ਨੇ ਵੇਖੀਆਂ ਇਹਦਾ ਮਨ ਬੇਈਮਾਨ ਹੋ ਗਿਆ ਇਹਨੇ ਆਖਿਆ ਅੱਬਾ ਇਹ ਚੀਜ਼ਾਂ ਮੈਨੂੰ ਬਖਸ਼ ਦੇ ਪੈਂਦੇ ਖਾਂ ਨੇ ਆਖਿਆ ਬੇਟਾ ਜਿਹੜੀ ਗੁਰੂ ਘਰੋਂ ਸੁਗਾਤ ਮਿਲੇ ਉਹਦੇ ਵਾਸਤੇ ਹੁੰਦੀ ਹੈ ਜਿਹਨੂੰ ਮਿਲਦੀ ਹੈ ਇਹ ਚੀਜ਼ਾਂ ਮੈਨੂੰ ਭੇਟਾਂ ਹੋਈਆਂ ਨੇ ਇਹ ਮੈਨੂੰ ਛੇਵੇਂ ਪਾਤਸ਼ਾਹ ਮਹਾਰਾਜ ਨੇ ਇਨਾਮ ਦਿੱਤਾ ਹੈ ਇਹ ਮੈਂ ਚੀਜ਼ਾਂ ਨਹੀਂ ਦੇ ਸਕਦਾ ਹੋਰ ਚੀਜ਼ਾਂ ਜਿੰਨੀਆਂ ਆਖੇ ਤੈਨੂੰ ਖਰੀਦ ਕੇ ਦੇ ਦਿੰਦਾ ਹੈ ਇਹਦਾ ਜਵਾਈ ਨਾਰਾਜ਼ ਹੋ ਗਿਆ ਅਗਲੇ ਦਿਨ ਛੇਵੇਂ ਪਾਤਸ਼ਾਹ ਦਾ ਪੁੱਤਰ ਬਾਬਾ ਗੁਰਦਿੱਤਾ ਸ਼ਿਕਾਰ ਚੜਿਆ ਇੱਧਰ ਪੈਂਦੇ ਖਾਂ ਦਾ ਜਵਾਈ ਅਸਮਾਨ ਖਾਂ ਸ਼ਿਕਾਰ ਚੱਲਿਆ ਸੀ ਇਹਨੇ ਆਪਣੀ ਸੱਸ ਨੂੰ ਆਖਿਆ ਮਾਂ ਜਿਹੜੀਆਂ ਚੀਜ਼ਾਂ ਛੇਵੇਂ ਪਾਤਸ਼ਾਹ ਨੇ ਦਿੱਤੀਆਂ ਨੇ ਜੇ ਉਹ ਮੈਨੂੰ ਨਾ ਮਿਲਣ ਮੈਂ ਖੰਜਰ ਮਾਰ ਕੇ ਮਰ ਜਾ ਬੁੱਢੜੀ ਡਰ ਗਈ ਇਹਨੇ ਘੋੜਾ ਵੀ ਆਪਣੇ ਜਵਾਈ ਨੂੰ ਦੇ ਦਿੱਤਾ ਇਹਨੇ ਤਲਵਾਰ ਵੀ ਆਪਣੇ ਜਵਾਈ ਨੂੰ ਦੇ ਦਿੱਤੀ ਇਹਨੇ ਪੁਸ਼ਾਕ ਵੀ ਆਪਣੇ ਜਵਾਈ ਨੂੰ ਦੇ ਦਿੱਤੀ ਪੈਂਦੇ ਖਾਂ ਦਾ ਜਵਾਈ ਉਸ ਘੋੜੇ 'ਤੇ ਚੜ੍ਹ ਕੇ ਸ਼ਿਕਾਰ ਗਿਆ ਉਹੀ ਪੁਸ਼ਾਕ ਪਹਿਨ ਕੇ ਸ਼ਿਕਾਰ ਗਿਆ ਉਹੀ ਤਲਵਾਰ ਹੱਥ ਵਿੱਚ ਲੈ ਕੇ ਸ਼ਿਕਾਰ ਗਿਆ ਸ਼ਿਕਾਰ ਦੋਵੇਂ ਜਣੇ ਖੇਡ ਰਹੇ ਸਨ ਇੱਕ ਪਾਸੇ ਬਾਬਾ ਗੁਰਦਿੱਤਾ ਸ਼ਿਕਾਰ ਖੇਡਦਾ ਹੈ ਇੱਕ ਪਾਸੇ ਅਸਮਾਨ ਖਾਂ ਸ਼ਿਕਾਰ ਖੇਡਦਾ ਹੈ ਬਾਬੇ ਗੁਰਦਿੱਤੇ ਨੇ ਉਹੀ ਬਾਜ ਸ਼ਿਕਾਰ 'ਤੇ ਛੱਡਿਆ ਇਹ ਰੱਜਿਆ ਹੋਇਆ ਸੀ ਮਾਸ ਨਾਲ ਇਹਨੇ ਸ਼ਿਕਾਰ 'ਤੇ ਸੱਟ ਨਾ ਕੀਤੀ ਇਹ ਉੱਡ ਕੇ ਦੂਸਰੇ ਬੰਨੇ ਉੱਥੇ ਚਲਿਆ ਗਿਆ ਜਿੱਥੇ ਪੈਂਦੇ ਖਾਂ ਦਾ ਜਵਾਈ ਅਸਮਾਨ ਖਾਂ ਸ਼ਿਕਾਰ ਖੇਡਦਾ ਸੀ। ਇਹਨੇ ਬਾਬੇ ਗੁਰਦਿੱਤੇ ਵਾਲਾ ਬਾਜ ਫੜ ਲਿਆ। ਜਦੋਂ ਬਾਜ ਫੜ ਕੇ ਅਸਮਾਨ ਖਾਂ ਘਰ ਆਇਆ, ਪੈਂਦੇ ਖਾਂ ਨੇ ਇਹ ਬਾਜ ਸਿਆਣ ਲਿਆ। ਇਹਨੇ ਆਖਿਆ, ਪੁੱਤਰਾ ਲਿਆ ਬਾਜ ਮੋੜ ਦੇਈਏ, ਬਾਕੀ ਚੀਜ਼ਾਂ ਦੀ ਮਾਫ਼ੀ ਛੇਵੇਂ ਪਾਤਸ਼ਾਹ ਤੋਂ ਮੈਂ ਮੰਗ ਲਵਾਂਗਾ। ਪੈਂਦੇ ਖਾਂ ਦੇ ਜਵਾਈ ਨੇ ਆਖਿਆ, ਤੇਰੇ ਹੱਡਾਂ ਵਿੱਚ ਕੜਾ ਲੈ ਗਿਆ, ਤੂੰ ਤਾਂ ਗੁਰੂ ਕਿਆਂ ਦਾ ਹੋ ਗਿਆ, ਤੂੰ ਤਾਂ ਗੁਰੂ ਗੁਰੂ ਕਰੀ ਫਿਰਦਾ। ਇੱਕ ਵਾਰ ਸਾਡਾ ਬਾਜ ਗੁਰੂ ਕਿਆਂ ਨੇ ਫੜਿਆ ਸੀ, ਉਹਨਾਂ ਨਹੀਂ ਸੀ ਦਿੱਤਾ, ਇਹ ਬਾਜ ਮੈਂ ਇਸ ਤਰ੍ਹਾਂ ਗੁਰੂ ਸਾਹਿਬਾਂ ਨੂੰ ਭੇਟਾ ਨਹੀਂ ਕਰਨਾ। ਇਹ ਸਹੁਰਾ ਅਤੇ ਜਵਾਈ ਝਗੜ ਰਹੇ ਸਨ। ਛੇਵੇਂ ਪਾਤਸ਼ਾਹ ਦੇ ਸੇਵਕ ਬਾਜ ਲੱਭਦੇ ਲੱਭਦੇ ਆਏ। ਇਹਨਾਂ ਨੂੰ ਪਤਾ ਲੱਗਾ ਕਿ ਬਾਜ ਛੇਵੇਂ ਪਾਤਸ਼ਾਹ ਵਾਲਾ, ਬਾਬੇ ਗੁਰਦਿੱਤੇ ਵਾਲਾ ਬਾਜ ਪੈਂਦੇ ਖਾਂ ਦੇ ਜਵਾਈ ਅਸਮਾਨ ਖਾਂ ਨੂੰ ਲੱਭਾ। ਇਹ ਪੈਂਦੇ ਖਾਂ ਦੇ ਘਰ ਮੂਹਰੇ ਗਏ। ਇਹ ਸਹੁਰਾ ਅਤੇ ਜਵਾਈ ਝਗੜ ਰਹੇ ਸਨ। ਇਹ ਪੈਂਦੇ ਖਾਂ ਕਹਿ ਰਿਹਾ ਸੀ ਬਾਜ ਮੋੜ ਦੇਈਏ, ਅਸਮਾਨ ਖਾਂ ਕਹਿ ਰਿਹਾ ਸੀ ਬਾਜ ਨਹੀਂ ਮੋੜਨਾ। ਸਿੱਖਾਂ ਨੇ ਦਰਵਾਜ਼ਾ ਖੜਕਾਇਆ, ਪੈਂਦੇ ਖਾਂ ਨੇ ਦਰਵਾਜ਼ਾ ਖੋਲ੍ਹਿਆ। ਸਿੱਖਾਂ ਨੇ ਪੁੱਛਿਆ, ਪੈਂਦੇ ਖਾਂ ਬਾਬੇ ਗੁਰਦਿੱਤੇ ਵਾਲਾ ਬਾਜ ਗੁਆਚ ਗਿਆ, ਸੁਣਿਆ ਤੇਰੇ ਜਵਾਈ ਨੂੰ ਲੱਭਿਆ। ਪੈਂਦੇ ਖਾਂ ਮੁੱਕਰ ਗਿਆ, ਕਹਿੰਦਾ ਮੇਰੇ ਜਵਾਈ ਨੂੰ ਬਾਜ ਨਹੀਂ ਲੱਭਾ। ਛੇਵੇਂ ਪਾਤਸ਼ਾਹ ਦੇ ਸੇਵਕਾਂ ਨੇ ਇਹ ਸਾਰੀ ਗੱਲ ਜਿਹੜੀ ਸੁਣੀ ਸੀ ਪੈਂਦੇ ਖਾਂ ਦੇ ਘਰ ਗਾੜੀ ਖਲੋਤਿਆਂ ਛੇਵੇਂ ਪਾਤਸ਼ਾਹ ਨੂੰ ਦੱਸ ਦਿੱਤੀ। ਛੇਵੇਂ ਪਾਤਸ਼ਾਹ ਨੇ ਆਪਣੇ ਦਰਬਾਰ ਵਿੱਚ ਪੈਂਦੇ ਖਾਂ ਨੂੰ ਸੱਦਿਆ। ਕਹਿੰਦੇ ਪੈਂਦੇ ਖਾਨਾ, ਬਾਜ ਬਾਬੇ ਗੁਰਦਿੱਤੇ ਵਾਲਾ ਗੁਆਚ ਗਿਆ, ਸੁਣਿਆ ਤੇਰੇ ਜਵਾਈ ਨੂੰ ਲੱਭਾ। ਪੈਂਦੇ ਖਾਂ ਮੁੱਕਰ ਗਿਆ, ਕਹਿੰਦਾ ਮਹਾਰਾਜ ਜੇ ਮੇਰੇ ਜਵਾਈ ਨੂੰ ਬਾਜ ਲੱਭਦਾ, ਮੈਂ ਮੋੜਨ ਆਉਣਾ ਸੀ, ਕਿਨੇ ਗਲਤ ਰਿਪੋਰਟ ਦਿੱਤੀ ਹੈ ਤੁਹਾਨੂੰ। ਛੇਵੇਂ ਪਾਤਸ਼ਾਹ ਕਹਿਣ ਲੱਗੇ, ਝੂਠ ਨਾ ਬੋਲੀ। ਕਹਿਣ ਲੱਗਾ, ਮਹਾਰਾਜ ਮੈਂ ਝੂਠ ਕਿਉਂ ਬੋਲਣਾ। ਮਹਾਰਾਜ ਕਹਿਣ ਲੱਗੇ, ਤੂੰ ਸਾਡੀ ਸਹੁੰ ਖਾ, ਵੀ ਬਾਜ ਤੈਨੂੰ ਨਹੀਂ ਲੱਭਾ। ਕਹਿੰਦਾ ਤੁਹਾਡੀ ਸਹੁੰ, ਬਾਜ ਮੈਨੂੰ ਨਹੀਂ ਲੱਭਾ।
ਬੇਈਮਾਨੀ ਜਹਾਨ ਤੇ ਯੋਰ ਪਾ ਗਈ, ਯਾਰ ਯਾਰਾਂ ਨਾਲ ਦਗਾ ਕਮਾ ਜਾਂਦੇ,
ਜਿਉਂਦਾ ਰਹੋ।
ਉੱਤੋਂ ਮਿੱਠੀਆਂ ਮਿੱਠੀਆਂ ਕਰਨ ਗੱਲਾਂ, ਵਿੱਚੋਂ ਗੁੱਜੀਆਂ ਨਸਤਰਾਂ ਲਾ ਜਾਂਦੇ, ਵੇਲੇ ਸੁੱਖਾਂ ਦੇ ਪੱਗ ਵਟਾਉਣ ਵਾਲੇ ਬਿਵਤਾ ਬਣੇ ਤੇ ਮੁੱਖ ਛਪਾ ਜਾਂਦੇ, ਬੁੱਲੇ ਸ਼ਾਹ ਜੇ ਰੱਬ ਨਾ ਰਹੇ ਲੁਕ ਕੇ, ਇਹ ਲੋਕ ਰੱਬ ਨੂੰ ਵੇਚ ਕੇ ਖਾ ਜਾਂਦੇ।
ਛੇਵੇਂ ਪਾਤਸ਼ਾਹ ਕਹਿਣ ਲੱਗੇ, ਬਾਬਾ ਬਿਧੀ ਚੰਦਾ ਜਾ ਇਹਦੇ ਘਰ ਪਤਾ ਕਰ, ਭਈ ਉਹ ਬਾਜ ਇਹਦੇ ਘਰ ਹੈ ਨਹੀਂ। ਨਾਲੇ ਛੇਵੇਂ ਪਾਤਸ਼ਾਹ ਕਹਿਣ ਲੱਗੇ, ਪੈਂਦੇ ਖਾਨਾ ਤੂੰ ਇਹ ਦੱਸ, ਜਿਹੜੀਆਂ ਚੀਜ਼ਾਂ ਅਸੀਂ ਤੈਨੂੰ ਬਖਸ਼ਿਸ਼ ਕੀਤੀਆਂ ਸੀ, ਤੂੰ ਤਲਵਾਰ ਪਹਿਨ ਕੇ ਨਹੀਂ ਆਇਆ, ਤੂੰ ਘੋੜੇ 'ਤੇ ਚੜ੍ਹ ਕੇ ਨਹੀਂ ਆਇਆ, ਤੂੰ ਪੁਸ਼ਾਕ ਪਾ ਕੇ ਨਹੀਂ ਆਇਆ, ਉਹ ਕਿਤੇ ਗਵਾਚ ਤਾਂ ਨਹੀਂ ਗਈਆਂ? ਕਹਿਣ ਲੱਗਾ, ਮਹਾਰਾਜ ਨਹੀਂ, ਯਕੀਨ ਕਰੋ, ਉਹ ਚੀਜ਼ਾਂ ਮੇਰੇ ਘਰ ਹੀ ਨੇ। ਇੰਨਿਆਂ ਚਿਰਾਂ ਨੂੰ ਕੀ ਵੇਖਿਆ ਗਿਆ? ਬਹਾਦਰ ਬਿਧੀ ਚੰਦ ਜਦੋਂ ਪੈਂਦੇ ਖਾਂ ਦੇ ਘਰ ਗਿਆ, ਅਸਮਾਨ ਖਾਂ ਛਾਵੇਂ ਸੁੱਤਾ ਹੋਇਆ ਸੀ, ਟੇਕਦੀ ਛਾਵੇਂ ਘਰਾੜੇ ਮਾਰ ਰਿਹਾ ਸੀ ਪੈਂਦੇ ਖਾਂ ਦਾ ਜਵਾਈ। ਬਾਬੇ ਬਿਧੀ ਚੰਦ ਨੇ ਕਿੱਲੀ ਨਾਲੋਂ ਉਹ ਤਲਵਾਰ ਲਾ ਲਈ, ਉਹ ਪਿਸ਼ਾਕ ਕਿੱਲੀ ਤੋਂ ਲਾ ਕੇ ਮੋਢੇ 'ਤੇ ਪਾ ਲਈ, ਉਹ ਘੋੜਾ ਖੋਲ੍ਹ ਲਿਆ ਕਿੱਲੀ ਤੋਂ। ਛੇਵੇਂ ਪਾਤਸ਼ਾਹ ਮਹਾਰਾਜ ਅੰਤਰਜਾਮੀ ਦਾ ਸੇਵਕ ਇਹ ਸਾਰੀਆਂ ਚੀਜ਼ਾਂ ਲੈ ਕੇ, ਉਹ ਬਾਜ ਵਾਲਾ ਪਿੰਜਰਾ ਲੈ ਕੇ ਛੇਵੇਂ ਪਾਤਸ਼ਾਹ ਦੇ ਹਜ਼ੂਰ ਹਾਜ਼ਰ ਹੋਇਆ। ਮਹਾਰਾਜ ਛੇਵੇਂ ਪਾਤਸ਼ਾਹ ਕਹਿਣ ਲੱਗੇ, ਪੈਂਦੇ ਖਾਨਾ ਇਹ ਦੱਸ, ਹੁਣ ਇਹ ਸਮਾਨ ਕਿੱਥੋਂ ਆਇਆ? ਕਹਿਣ ਲੱਗਾ, ਮਹਾਰਾਜ ਇਹ ਤਲਵਾਰ ਤਾਂ ਮੇਰੇ ਘਰੋਂ ਆਈ ਹੈ, ਇਹ ਘੋੜਾ ਤਾਂ ਮੇਰੇ ਘਰੋਂ ਆਇਆ ਹੈ, ਇਹ ਪੁਸ਼ਾਕ ਤਾਂ ਮੇਰੇ ਘਰੋਂ ਆਈ ਹੈ, ਪਰ ਬਾਜ ਬਾਬੇ ਬਿਧੀ ਚੰਦ ਨੇ ਕੱਲ੍ਹ ਦਾ ਕਿਤੇ ਆਪ ਲੁਕਾਇਆ ਹੋਣਾ, ਆਪਣੇ ਕੋਲੋਂ ਭੇਟਾ ਕੀਤਾ ਹੈ। ਮਹਾਰਾਜ ਕਹਿਣ ਲੱਗੇ, ਨਿਮਕ ਹਰਾਮੀਆਂ ਝੂਠ ਬੋਲਦਾ? ਕਹਿੰਦਾ, ਮਹਾਰਾਜ ਮੈਂ ਨਹੀਂ ਝੂਠ ਬੋਲਦਾ, ਝੂਠ ਤੁਹਾਡਾ ਬਿਧੀ ਚੰਦ ਬੋਲਦਾ ਹੈ। ਮਹਾਰਾਜ ਕਹਿਣ ਲੱਗੇ, ਬਿਧੀ ਚੰਦ ਕਦੋਂ ਦਾ ਝੂਠ ਬੋਲਣਾ ਸਿੱਖਿਆ? ਕਹਿੰਦਾ, ਮਹਾਰਾਜ ਜਦੋਂ ਦਾ ਤੁਸੀਂ ਸਿਖਾਇਆ। ਮਹਾਰਾਜ ਕਹਿੰਦੇ, ਕੀ ਸਾਡੇ ਸਿੱਖ ਝੂਠ ਬੋਲਦੇ ਨੇ? ਕਹਿੰਦਾ, ਮਹਾਰਾਜ ਹਾਂ, ਤੁਹਾਡੇ ਸਿੱਖ ਝੂਠ ਬੋਲਦੇ ਨੇ। ਮਹਾਰਾਜ ਕਹਿੰਦੇ, ਕਦੋਂ ਕਦੇ ਝੂਠ ਬੋਲਣਾ ਸਿੱਖੇ ਨੇ? ਪੈਂਦੇ ਖਾਂ ਕਹਿੰਦਾ, ਜਦੋਂ ਦੀ ਸਿੱਖੀ ਵਜੂਦ ਵਿੱਚ ਆਈ ਹੈ ਉਦੋਂ ਦਾ ਝੂਠ ਚੱਲਦਾ ਆ ਰਿਹਾ। ਆਇਆ ਗੁੱਸਾ ਛੇਵੇਂ ਪਾਤਸ਼ਾਹ ਮਹਾਰਾਜ ਨੂੰ, ਕਹਿੰਦੇ, ਬਿਧੀ ਚੰਦਾ ਇਹਦੀ ਸੇਵਾ ਕਰ। ਬਾਬੇ ਬਿਧੀ ਚੰਦ ਨੇ ਢਾ ਕੇ ਪੈਂਦੇ ਖਾਂ ਨੂੰ ਕੁੱਟ ਕੇ ਦਰਬਾਰ 'ਚੋਂ ਕੱਢ ਦਿੱਤਾ। ਕਹਿੰਦਾ, ਨਿਮਕ ਹਰਾਮੀਆਂ ਜਾਂ ਮੁੜ ਕੇ ਸਾਡੇ ਮੱਥੇ ਨਾਲ ਲੱਗੀ। ਪੈਂਦੇ ਖਾਂ ਕੁੱਟ ਖਾ ਕੇ ਆਇਆ, ਆਪਣੇ ਜਵਾਈ ਨੂੰ ਸਾਰੀ ਗੱਲ ਦੱਸੀ। ਇਹਦੇ ਜਵਾਈ ਨੇ ਆਖਿਆ, ਤੂੰ ਕੁੱਟ ਖਾਣ ਦੇ ਲੈ ਕੀ ਸਾਂ, ਗੁਰੂ ਗੁਰੂ ਕਰੀ ਫਿਰਦਾ ਸਾਂ, ਗੁਰੂ ਕਿਆਂ ਦਾ ਬਣਿਆ ਫਿਰਦਾ ਸਾਂ, ਚੱਲ ਤੇਰੀ ਬੀਤੀ ਦਾ ਬਦਲਾ ਲਈਏ। ਇਹ ਸਹੁਰਾ ਅਤੇ ਜਵਾਈ ਦੋਵੇਂ ਪਹੁੰਚ ਗਏ ਜਲੰਧਰ ਜਾ ਕੇ। ਕੁਤਬ ਖਾਂ ਜਲੰਧਰ ਦਾ ਸੂਬੇਦਾਰ, ਪੈਂਦੇ ਖਾਂ ਦੇ ਚਾਚੇ ਦਾ ਪੁੱਤ ਭਰਾ ਸੀ, ਇਹਨਾਂ ਨੇ ਸਾਰੀ ਗੱਲ ਉਹਨੂੰ ਦੱਸੀ। ਉਹਨੇ ਆਖਿਆ, ਆਪਾਂ ਛੇਵੇਂ ਪਾਤਸ਼ਾਹ ਦਾ ਮੁਕਾਬਲਾ ਨਹੀਂ ਕਰ ਸਕਦੇ, ਚਲੋ ਇਹ ਗੱਲ ਸਾਰੀ ਸ਼ਾਹਜਹਾਨ ਪਾਤਸ਼ਾਹ ਨੂੰ ਦੱਸੀਏ। ਇਹ ਤਿੰਨੇ ਜਾਣੇ ਲਾਹੌਰ ਪਹੁੰਚ ਗਏ। ਸਮਾਂ ਲੈ ਕੇ ਇਹਨਾਂ ਸ਼ਾਹਜਹਾਨ ਨੂੰ ਮਿਲਣ ਵਾਸਤੇ ਬੇਨਤੀ ਕੀਤੀ। ਸ਼ਾਹਜਹਾਨ ਨੇ ਜਦੋਂ ਮਿਲਣ ਵਾਸਤੇ ਸਮਾਂ ਦਿੱਤਾ, ਲਾਹ ਕੇ ਕੁੱਲੇ ਵਾਲੀ ਪੱਗ ਪੈਂਦੇ ਖਾਂ ਆਪਣੇ ਸਿਰ ਤੋਂ ਸੁੱਟ ਕੇ ਸ਼ਾਹਜਹਾਨ ਦਿਆਂ ਪੈਰਾਂ 'ਤੇ, ਛੇਵੇਂ ਪਾਤਸ਼ਾਹ ਦੇ ਖਿਲਾਫ ਜਿਵੇਂ ਫਰਿਆਦ ਕਰਦਾ ਉਸ ਵੇਲੇ ਦਾ ਸੀਨ ਮੇਰੇ ਸਾਥੀ ਐਵੇਂ ਬਿਆਨ ਕਰ ਰਹੇ ਹਨ।
ਮੇਰੇ ਬਿਨਾ ਨੀ ਜਿੱਤਦਾ ਹਾਂ, ਜਿੱਤਦਾ ਜੋ ਗੁਰੂ ਕਹਾਉਂਦਾ, ਪਰ ਅੱਜ ਵੇਖਿਓ ਕਿਸ ਤਰ੍ਹਾਂ ਹਾਂ, ਕਿਸ ਤਰ੍ਹਾਂ ਕੰਮ ਸੂਤਰ ਆਉਂਦਾ।
ਮੇਰੀ ਚੰਦ ਨੂੰ ਵੇਖਿਓ ਹਾਂ, ਵੇਖਿਓ ਮੈਂ ਕੁੜ ਕੇ ਟਾਉਣਾ, ਮੈਂ ਤੁਹਾਡੇ ਕੋਲ ਆ ਗਿਆ ਹਾਂ, ਆ ਗਿਆ ਮੇਰਾ ਦਿਲ ਨਾ ਟਾਉਣਾ।
ਮੇਰੇ ਬਿਨਾ ਨੀ ਜਿੱਤਦਾ ਹਾਂ, ਜਿੱਤਦਾ ਜੋ ਗੁਰੂ ਕਹਾਉਂਦਾ, ਪਰ ਅੱਜ ਵੇਖਿਓ ਕਿਸ ਤਰ੍ਹਾਂ ਹਾਂ, ਕਿਸ ਤਰ੍ਹਾਂ ਕੰਮ ਸੂਤਰ ਆਉਂਦਾ।
ਬਿਧੀ ਚੰਦ ਨੂੰ ਵੇਖਿਓ ਹਾਂ, ਵੇਖਿਓ ਮੈਂ ਕੁੜ ਕੇ ਟਾਉਣਾ, ਮੈਂ ਤੁਹਾਡੇ ਕੋਲ ਆ ਗਿਆ ਹਾਂ, ਆ ਗਿਆ ਮੇਰਾ ਦਿਲ ਨਾ ਟਾਉਣਾ।
ਜੰਗ ਦਾ ਹੋ ਜੂ ਫੈਸਲਾ ਹਾਂ, ਫੈਸਲਾ ਵਿੱਚ ਢਾਈ ਕੜੀਆਂ ਸਰਵਾਰੀ ਦੇ ਤੋਲਣੇ ਹਾਂ, ਤੋਲਣੇ ਮੈਂ ਪਰ ਪਰ ਤੜੀਆਂ।
ਓ ਭਗਤ ਨਹੀਂ ਮਿਲਦਾ ਬੀਤਿਆ ਹਾਂ, ਬੀਤਿਆ ਪੈ ਜੂ ਪਛਤਾਉਣਾ, ਮੈਂ ਤੁਹਾਡੇ ਕੋਲ ਆ ਗਿਆ ਹਾਂ, ਆ ਗਿਆ ਮੇਰਾ ਦਿਲ ਨਾ ਟਾਉਣਾ।
ਗਲਤੀ ਮੇਰੀ ਕਿਉਂ ਗਿਆ ਹਾਂ, ਕਿਉਂ ਗਿਆ ਮੈਂ ਗੁਰੂ ਦੇ ਡੇਰੇ ਸ਼ਰਨ ਪਿਆ ਇਸਲਾਮ ਦੀ ਹਾਂ, ਇਸਲਾਮ ਦੀ ਤਨ ਭਾਗ ਨੇ ਮੇਰੇ
ਤੂੰ ਚੜਿਆ ਸ਼ਾਹ ਜੀ ਹਾਂ, ਸ਼ਾਹ ਜੀ ਮੈਂ ਕਰਜ਼ਾ ਲਾਉਣਾ, ਮੈਂ ਤੁਹਾਡੇ ਕੋਲ ਆ ਗਿਆ ਹਾਂ, ਆ ਗਿਆ ਮੇਰਾ ਦਿਲ ਨਾ ਟਾਉਣਾ।
ਘੋੜੇ ਲੈ ਗਏ ਤੁਸਾਂ ਦੇ ਹਾਂ, ਤੁਸਾਂ ਦੇ ਨਹੀਂ ਮਿੱਤਰ ਸਾਡੇ, ਮੈਂ ਉਹਨਾਂ ਨੂੰ ਜਾਣਦਾ ਹਾਂ, ਜਾਣਦਾ ਉਹ ਜਿੰਨੇ ਡਾਡੇ।
ਨਵੇਂ ਸਿਰੋਂ ਤਕਦੀਰ ਦਾ ਹਾਂ, ਤਕਦੀਰ ਦਾ ਮੈਂ ਲੇਖ ਲਿਖਾਉਣਾ, ਮੈਂ ਤੁਹਾਡੇ ਕੋਲ ਆ ਗਿਆ ਹਾਂ, ਆ ਗਿਆ ਮੇਰਾ ਦਿਲ ਨਾ ਟਾਉਣਾ।
ਕਿਸਮਤ ਘੜਨੀ ਜਦੋਂ ਮੈਂ ਹਾਂ, ਜਦੋਂ ਮੈਂ ਸਤਿਗੁਰੂ ਨੂੰ ਫੜਿਆ, ਦੁਨੀਆ ਵੇਖੂ ਅਰਸ਼ ਤੇ ਹਾਂ, ਅਰਸ਼ ਤੇ ਮੇਰਾ ਰੁਤਬਾ ਚੜਿਆ।
ਵਾਪਸ ਆ ਗਏ ਹਾਰ ਕੇ ਹਾਂ, ਹਾਰ ਕੇ ਨਹੀਂ ਮੁੱਖ ਵਿਖਾਉਣਾ, ਮੈਂ ਤੁਹਾਡੇ ਕੋਲ ਆ ਗਿਆ ਹਾਂ, ਆ ਗਿਆ ਮੇਰਾ ਦਿਲ ਨਾ ਟਾਉਣਾ।
ਮੈਂ ਜਾਣੂ ਹਰ ਮੋੜ ਦਾ ਹਾਂ, ਮੋੜ ਦਾ ਮੇਰੀ ਵਾਕਫੀ ਸਾਰੇ, ਕੀ ਮੇਰੇ ਨਾਲ ਲੜਨਗੇ ਹਾਂ, ਲੜਨਗੇ ਉਹ ਸਿੱਖ ਵਿਚਾਰੇ।
ਜਗ ਨੂੰ ਜਿਹੜਾ ਜਚੇ ਨਾ ਹਾਂ, ਜਚੇ ਨਾ ਮੈਂ ਗੀਤ ਨਹੀਂ ਗਾਉਣਾ, ਮੈਂ ਤੁਹਾਡੇ ਕੋਲ ਆ ਗਿਆ ਹਾਂ, ਆ ਗਿਆ ਮੇਰਾ ਦਿਲ ਨਾ ਟਾਉਣਾ।
ਅੰਤ ਤਾਂ ਹੈ ਨਾ ਫਕੀਰ ਉਹ ਹਾਂ, ਫਕੀਰ ਉਹ ਅਸੀਂ ਗਾਰੀ ਪੂਰੇ ਪੂਰੇ ਕਰਨੇ, ਜਿੱਤਦੇ ਹਾਂ, ਜਿੱਤਦੇ ਜੋ ਕੰਮ ਅਧੂਰੇ।
ਜਗਤ ਵਛੰਦਾ ਛੱਡ ਕੇ ਹਾਂ, ਛੱਡ ਕੇ ਤੁਰ ਜਾਊ ਪਰਾਉਣਾ, ਮੈਂ ਤੁਹਾਡੇ ਕੋਲ ਆ ਗਿਆ ਹਾਂ, ਆ ਗਿਆ ਮੇਰਾ ਦਿਲ ਨਾ ਟਾਉਣਾ।
ਫੌਜਾਂ ਦਿਓ ਮਨ ਪਾਉਂਦੀਆਂ, ਫੌਜਾਂ ਦਿਓ ਮਨ ਪਾਉਂਦੀਆਂ ਹਾਂ, ਪਾਉਂਦੀਆਂ ਮੈਂ ਚੜ ਕੇ ਜਾਵਾਂ, ਅਰਜ ਕਬੂਲ ਪੀਰ ਨੂੰ ਹਾਂ, ਪੀਰ ਨੂੰ ਮੈਂ ਬੰਨ ਲਿਆਵਾਂ।
ਗੱਲ ਵਿਆਹ ਕੇ ਜਿੱਤਦੇ, ਜਿੱਤਦੇ ਹਾਂ, ਜਿੱਤਦੇ ਮੈਂ ਖਾਰੇ ਨਹਾਉਣਾ, ਮੈਂ ਤੁਹਾਡੇ ਕੋਲ ਆ ਗਿਆ ਹਾਂ, ਆ ਗਿਆ ਮੇਰਾ ਦਿਲ ਨਾ ਟਾਉਣਾ।
ਗੱਲਾਂ ਕਰਕੇ ਕੀਲ ਲਏ ਹਾਂ, ਕੀਲ ਲਏ ਉਹਨੇ ਵੱਡੇ ਸਿਆਣੇ, ਛੇਵੇਂ ਗੁਰ ਨੂੰ ਜਿੱਤਣਾ ਹਾਂ, ਜਿੱਤਣਾ ਸੱਚ ਉਸ ਦੇ ਪਾਣੇ।
ਓ ਜੋਗੀ ਮੱਖਣ ਕੋਮਲਾ ਹਾਂ, ਕੋਮਲਾ ਮਰਜ਼ੀ ਦਾ ਗਾਉਣਾ, ਮੈਂ ਤੁਹਾਡੇ ਕੋਲ ਆ ਗਿਆ ਹਾਂ, ਆ ਗਿਆ ਮੇਰਾ ਦਿਲ ਨਾ ਟਾਉਣਾ।
ਪੈਂਦੇ ਖਾਂ ਨੇ ਆਖਿਆ, ਬਾਦਸ਼ਾਹ ਜਿੰਨੀਆਂ ਜੰਗਾਂ ਅੱਗੇ ਸਰਕਾਰ ਹਾਰੀ ਹੈ, ਜਿੰਨੀਆਂ ਜੰਗਾਂ ਛੇਵੇਂ ਪਾਤਸ਼ਾਹ ਜਿੱਤੇ ਨੇ, ਉਹ ਮੇਰੇ ਕਰਕੇ ਜਿੱਤੇ ਨੇ, ਉਹਨਾਂ ਵਿੱਚ ਕੋਈ ਲੜਨ ਵਾਲਾ ਨਹੀਂ। ਬਿਧੀ ਚੰਦ ਹੀ ਹੈ ਜਿਹੜਾ ਘੜੀ ਦੋ ਘੜੀਆਂ ਮੇਰਾ ਮੁਕਾਬਲਾ ਕਰੇਗਾ। ਸੰਗਤਾਂ ਦੀ ਯਾਦ ਲਈ ਬੇਨਤੀ ਕਰਦਿਆਂ, ਪੈਂਦੇ ਖਾਂ ਬੜਾ ਜਵਾਨ ਆਦਮੀ ਸੀ, ਦੋ ਆਦਮੀ ਆਪੋ ਵਿਧੀ ਘੁਲਦੇ ਹੋਣ, ਉਹਨਾਂ ਨੂੰ ਆਪਣੇ ਬਾਹੂ ਬਲ ਨਾਲ ਉਹ ਦੋਹਾਂ ਨੂੰ ਬਾਹਾਂ ਤੋਂ ਫੜ ਕੇ ਹਟਾ ਸਕਦਾ ਸੀ। ਜੋ ਦੋ ਝੋਟੇ ਭਿੜਦੇ ਹੋਣ, ਪੈਦੇ ਖਾਂ ਆਪਣੀਆਂ ਬਾਹਾਂ ਦੇ ਬਲ ਨਾਲ ਦੋਹਾਂ ਝੋਟਿਆਂ ਨੂੰ ਭਿੜਨੋਂ ਹਟਾ ਸਕਦਾ ਸੀ। ਘੋੜੇ ਉੱਤੇ ਅਸਵਾਰ ਚੜਿਆ ਹੋਵੇ, ਸਣੇ ਅਸਵਾਰ ਘੋੜੇ ਨੂੰ ਚੁੱਕ ਕੇ ਚਾਰੇ ਲੱਤਾਂ ਘੋੜੇ ਦੀਆਂ ਵਲ ਕੇ ਮੋਢਾ ਡਾਹ ਕੇ ਪੈਦੇ ਖਾਂ ਤੁਰ ਲੈਂਦਾ ਸੀ। ਦੋਹਾਂ ਪੋਟਿਆਂ ਵਿੱਚ ਰੁਪਈਏ ਚਾਂਦੀ ਦੇ ਨੂੰ ਮਸਲ ਦੇਵੇ ਦੋਹਾਂ ਪਾਸਿਆਂ ਦੇ ਅੱਖਰ ਮੇਟ ਦਿੰਦਾ ਸੀ। ਪਰ ਯਾਦ ਰਹੇ, ਪੈਦੇ ਖਾਂ ਛੇਵੇਂ ਪਾਤਸ਼ਾਹ ਦਾ ਜ਼ੋਰ ਨਹੀਂ ਸੀ ਕਰਾ ਸਕਦਾ। ਉਹ ਕਹਿਣ ਲੱਗਾ, ਪਾਤਸ਼ਾਹ ਛੇਵਾਂ ਪਾਤਸ਼ਾਹ ਮੇਰੇ ਕਰਕੇ ਜਿੱਤਦਾ ਰਿਹਾ। ਬਾਦਸ਼ਾਹ ਜਾਣਦਾ ਹੈ ਕਿ ਛੇਵੇਂ ਪਾਤਸ਼ਾਹ ਨੂੰ ਜਿੱਤਣਾ ਬੱਚਿਆਂ ਦੀ ਖੇਡ ਨਹੀਂ, ਪਰ ਇਹਨੇ ਸੋਚਿਆ ਜਦੋਂ ਛੇਵੇਂ ਪਾਤਸ਼ਾਹ ਦਾ ਘਰ ਫਟ ਗਿਆ, ਜੇ ਰਾਵਣ ਹਾਰ ਖਾ ਸਕਦਾ ਹੈ, ਏਡਾ ਵੱਡਾ ਬਲੀ ਰਾਵਣ ਜੇ ਉਹ ਹਾਰ ਸਕਦਾ, ਤਾਂ ਛੇਵਾਂ ਪਾਤਸ਼ਾਹ ਵੀ ਹਾਰ ਸਕਦਾ ਹੈ। ਫਿਰ ਲਿਖਿਆ, ਸ਼ਾਹਜਹਾਨ ਦਰਬਾਰ ਲਾ ਇੱਕ ਬਣਤ ਬਣਾਈ, ਉਹਨੇ ਸੱਦੇ ਸਾਰੇ ਸੂਰਮੇ ਘਰ ਹੁਕਮ ਸੁਣਾਈ, ਉਹਨੇ ਮੂਹਰੇ ਖਾਨਾ ਜੋਧਿਆਂ ਤਲਵਾਰ ਟਕਾਈ। ਕਹਿੰਦਾ ਕੌਲਾਂ ਲੈ ਗਏ ਕੱਢ ਕੇ ਕਾਜੀ ਦੀ ਜਾਈ, ਲੈ ਗਏ ਦਿਸ਼ਾਲੇ ਪੱਟੀਓਂ ਕਰ ਧੱਕੇ ਸ਼ਾਹੀ, ਉਹ ਘੋੜੇ ਲੈ ਗਏ ਕੱਢ ਕੇ ਦੋਵੇਂ ਦਰਿਆਈ, ਕਿਸੇ ਦਿਨ ਛੀਨ ਲੈਣਗੇ ਸਾਡੀ ਬਾਦਸ਼ਾਹੀ, ਓਏ ਕਲਮਾ ਪੜ ਕੇ ਨਬੀ ਦਾ ਕਰ ਦਿਓ ਚੜ੍ਹਾਈ। ਗੱਲ ਸੁਣ ਕੇ ਕਾਲੇ ਖਾਨ ਨੇ, ਕਾਲੇ ਖਾਂ ਮੁਗਲ ਸਿੰਘਾਂ ਜਰਨੈਲ ਦਾ ਭਰਾ ਏ ਸਕਾ, ਜਿਹੜਾ ਮੁਗਲ ਸਿੰਘਾਂ ਜਰਨੈਲ ਪਿਪਲੀ ਸਾਹਿਬ ਵਾਲੀ ਜੰਗ ਵਿੱਚ ਛੇਵੇਂ ਪਾਤਸ਼ਾਹ ਦੇ ਹੱਥੋਂ ਮਾਰਿਆ ਗਿਆ। ਗੱਲ ਸੁਣ ਕੇ ਕਾਲੇ ਖਾਨ ਨੇ ਕਰ ਲਈ ਤਿਆਰੀ, ਉਹਨੇ ਚੁਣਵੀਂ ਫੌਜ ਵੰਗਾਰ ਲਈ ਮਰਜ਼ੀ ਦੀ ਸਾਰੀ। ਉਹਦੇ ਅੱਗੇ ਲੱਗ ਕੇ ਤੁਰ ਪਿਆ ਪੈਂਦਾ ਹੰਕਾਰੀ, ਕਹਿੰਦਾ ਛੇਵੇਂ ਗੁਰਾਂ ਨੂੰ ਮੈਂ ਫੜੂੰ ਗੱਲ ਦਿਲ ਵਿੱਚ ਤਾਰੀ। ਫਿਰ ਗੱਜਿਆ ਗਾਜੀ ਕੁਤਬ ਖਾਂ, ਪੈਂਦੇ ਖਾਂ ਦੇ ਚਾਚੇ ਦਾ ਪੁੱਤ ਜਲੰਧਰ ਦਾ ਸੂਬੇਦਾਰ। ਫਿਰ ਗੱਜਿਆ ਗਾਜੀ ਕੁਤਬ ਖਾਂ, ਉਹ ਮੋਟਾ ਠੁੱਲਾ ਉਹਨੇ ਸਿਰ ਦੇ ਉੱਤੇ ਪਾ ਲਿਆ ਫਲਾਦੀ ਕੁੱਲਾ, ਕਹਿੰਦਾ ਛੇਵੇਂ ਗੁਰਾਂ ਨਾਲ ਲੜੂੰ ਮੈਂ ਪਿੜ ਕਰਕੇ ਖੁੱਲਾ, ਉੜ ਧੂੜ ਚੜੀ ਅਸਮਾਨ 'ਤੇ ਜਿਉਂ ਨੇਰੀ ਬੁੱਲਾ, ਫਿਰ ਕਿਤੇ ਟੋਵੇ ਤੀਰ ਅਸਮਾਨ ਖਾਂ, ਆਖੇ ਸਿੱਖ ਮਕਾਉਣੇ ਉਹ ਆਖੇ ਮਿਣ ਮਿਣ ਸਿੱਖਾਂ ਦੇ, ਮੈਂ ਮੋਛੇ ਪਾਉਣੇ ਬਈ ਜੋਗੀ ਸਿੰਘਾਂ ਸਿੱਖ ਵੀ ਨਹੀਂ ਖੰਡ ਖਡਾਉਣੇ। 50,000 ਫੌਜ ਲੈ ਕੇ ਪੰਜ ਜਰਨੈਲ ਚੜ੍ਹੇ ਨੇ ਲਾਹੌਰ ਤੋਂ, ਮਾਰੋ ਮਾਰ ਕਰਦੇ ਦੁਆਬੇ ਦੇ ਵਿੱਚ ਦੀ ਆਉਂਦਿਆਂ ਇਹਨਾਂ ਨੇ 25,000 ਮੁੰਡਾ ਹੋਰ ਲੜਨ ਲਈ ਭਰਤੀ ਕਰ ਲਿਆ। ਛੋਟੇ ਮੀਰ ਆ ਕੇ ਪੈਦੇ ਖਾਂ ਦੇ ਸਹੁਰੇ ਪਿੰਡ ਆ ਕੇ ਛਾਉਣੀ ਪੈ ਕੇ ਬਹਿ ਗਏ। ਪੈਦੇ ਖਾਂ ਨੇ ਆਪਣਿਆਂ ਜਵਾਨਾਂ ਨੂੰ ਵੰਗਾਰਿਆ, ਓਏ ਮੇਰੇ ਮਿੱਤਰੋ, ਛੇਵੇਂ ਪਾਤਸ਼ਾਹ ਨੂੰ ਹੱਥੀ ਫੜ ਕੇ ਖੜਨਾ, ਜਿਵੇਂ ਦਲੇਰੀ ਦਿੰਦਾ ਪੈਦੇ ਖਾਂ ਆਪਣੇ ਜਵਾਨਾਂ ਨੂੰ। ਉਸ ਵੇਲੇ ਦਾ ਸੀਨ ਐਵੇਂ ਬਿਆਨ ਕੀਤਾ ਜਾ ਰਿਹਾ ਹੈ।
ਗਾਜੀਆਂ ਨੂੰ ਪੈਦੇ ਖਾਂ ਵੰਗਾਰੇ, ਗੱਜ ਕੇ ਸੂਰਮੇ ਮੈਦਾਨ ਚੋਂ ਨਹੀਂ ਆਉਂਦੇ ਭੱਜ ਕੇ,
ਸਮਝੇ ਨਾ ਕੋਈ ਦੂਜੀ ਵਾਰ ਆਉਣਾ ਏ, ਜੰਗ ਚ ਵੰਗਾਰ ਕੇ ਗੁਰੂ ਨੂੰ ਟਾਉਣਾ ਏ।
ਗਾਜੀਆਂ ਨੂੰ ਪੈਦੇ ਖਾਂ ਵੰਗਾਰੇ, ਗੱਜ ਕੇ ਸੂਰਮੇ ਮੈਦਾਨ ਚੋਂ ਨਹੀਂ ਆਉਂਦੇ ਭੱਜ ਕੇ,
ਸਮਝੇ ਨਾ ਕੋਈ ਦੂਜੀ ਵਾਰ ਆਉਣਾ, ਜੰਗ ਚ ਵੰਗਾਰ ਕੇ ਗੁਰੂ ਨੂੰ ਟਾਉਣਾ ਏ।
ਦੱਸੋ ਜਰਨੈਲ ਕਿਹੜਾ ਗੁਰਾਂ ਕੋਲ ਆ, ਕੁਣਕੇ ਦੇ ਪਲੇ ਤੇ ਢਿੱਡਾ ਚ ਪੋਲਿਆ,
ਤੀਰਾਂ ਦਾ ਜੰਗਾਲ ਲਾਉਣਾ ਏ, ਜੰਗ ਚ ਵੰਗਾਰ ਕੇ ਗੁਰੂ ਨੂੰ ਟਾਉਣਾ ਏ।
ਵਾਦ ਵਾਦ ਜਿੰਨਾ ਵੈਰੀਆਂ ਨੂੰ ਪੈਣਾ ਏ, ਬਾਦਸ਼ਾਹ ਤੋਂ ਓਨਾ ਹੀ ਆਰਾਮ ਲੈਣਾ ਏ।
ਭੁੱਖੀ ਹੋਣੀ ਨੂੰ ਰਜਾਉਣਾ ਏ, ਜੰਗ ਚ ਵੰਗਾਰ ਕੇ ਗੁਰੂ ਨੂੰ ਟਾਉਣਾ ਏ।
ਇਹ ਬੁਰਾ ਭਲਾ ਸਾਡੇ ਬਾਦਸ਼ਾਹ ਨੂੰ ਬੋਲਦਾ, ਸਿੱਖਾਂ ਨਾਲ ਸਾਡੀ ਤਾਕਤ ਨੂੰ ਤੋਲਦਾ,
ਬੇਇੱਜ਼ਤੀ ਹੋਈ ਦਾ ਬਦਲਾ ਚੁਕਾਉਣਾ ਏ, ਜੰਗ ਚ ਵੰਗਾਰ ਕੇ ਗੁਰੂ ਨੂੰ ਟਾਉਣਾ ਏ।
ਸਾਧ ਕੋਲੋਂ ਹਾਰੇ ਜੋ ਨਮੋਸ਼ੀ ਲੈਣਗੇ, ਹਾਰ ਗਏ ਨੂੰ ਲੋਕੀ ਪਿੱਛੋਂ ਕੈਰ ਕਹਿਣਗੇ,
ਵੈਰੀਆਂ ਨੂੰ ਹੱਥ ਕਰਨਾ ਵਿਖਾਉਣਾ ਏ, ਜੰਗ ਚ ਵੰਗਾਰ ਕੇ ਗੁਰੂ ਨੂੰ ਟਾਉਣਾ ਏ।
ਚੱਪਾ ਚੱਪਾ ਖੂਨ ਧਰਤੀ ਤੇ ਚਾੜ ਦਿਓ, ਸ਼ੇਰ ਬਣ ਸਿੱਖਾਂ ਦੇ ਇੱਜੜ ਪਾੜ ਦਿਓ,
ਦੁਨੀਆ ਕੋ ਨਾਮ ਸਿੱਖੀ ਦਾ ਮਟਾਉਣਾ ਏ, ਦੁਨੀਆ ਕੋ ਨਾਮ ਸਿੱਖੀ ਦਾ ਮਟਾਉਣਾ ਏ, ਜੰਗ ਚ ਵੰਗਾਰ ਕੇ ਗੁਰੂ ਨੂੰ ਟਾਉਣਾ ਏ।
ਅਸੀਂ ਪਾਉਣਾ ਲੱਖ ਤੇ ਉਹ 2,000 ਨਹੀਂ, ਸਮਝੋ ਕੇ ਸਿੱਖ ਰੋਟੀ ਤੇ ਆਚਾਰ ਨਹੀਂ,
ਕੱਲ ਅਸਾਂ ਦਿਨ ਜਿੱਤ ਦਾ ਮਨਾਉਣਾ ਏ, ਜੰਗ ਚ ਵੰਗਾਰ
ਸੱਜ
ਕੇ ਜੋਗੀਆਂ ਨੇ ਸਾਕਾ ਜੇਤੂਆਂ ਦਾ ਗਾਉਣਾ ਏ ਜੰਗ ਚ ਵੰਗਾਰ ਕੇ ਗੁਰੂ ਨੂੰ ਢਾਉਣਾ ਏ।
ਅਨਵਰ ਖਾਂ ਜਿਹੜਾ ਇਸ ਫੌਜ ਵਿੱਚ ਬੜਾ ਚੋਣਵਾਂ ਜਰਨੈਲ ਏ ਕਹਿੰਦਾ ਪੈਂਦੇ ਖਾਨਾ ਜਿਵੇਂ ਆਪਣੀ ਚਤਰਾਈ ਨਾਲ ਆਪਣੀ ਅਕਲ ਨਾਲ ਆਪਣੀ ਸਕੀਮ ਨਾਲ ਇੱਥੋਂ ਜੰਗ ਟਾਲਦਿਆਂ ਤਾਂ ਫਿਰ ਗੱਲ ਚੰਗੀ ਰਹਿ ਸਕਦੀ ਆ। ਇਹਨੇ ਆਖਿਆ ਜੇ ਨਾ ਲੜਨਾ ਪਵੇ ਛੇਵੇਂ ਪਾਤਸ਼ਾਹ ਕਰਤਾਰਪੁਰ ਛੱਡ ਕੇ ਨਿਕਲ ਜਾਣ ਤਾਂ ਸਾਨੂੰ ਲੜਨ ਦੀ ਕੀ ਲੋੜ ਹੈ। ਅਨਵਰ ਖਾਂ ਸਕੀਮ ਬਣਾ ਕੇ ਇਹਨੇ ਛੇਵੇਂ ਪਾਤਸ਼ਾਹ ਵੱਲੇ ਏਲਚੀ ਭੇਜਿਆ ਕਹਿੰਦਾ ਮਹਾਰਾਜ ਮੈਂ ਇੱਕ ਗੱਲ ਕਰਨੀ ਚਾਹੁੰਦਾ, ਮੈਂ ਵਕੀਲ ਬਣ ਕੇ ਆਉਣਾ ਚਾਹੁੰਦਾ। ਛੇਵੇਂ ਪਾਤਸ਼ਾਹ ਕਹਿੰਦੇ ਆਓ ਜੀ ਸਦਕੇ। ਇਹ ਅਨਵਰ ਖਾਂ ਵਕੀਲ ਬਣ ਕੇ ਗਿਆ। ਛੇਵੇਂ ਪਾਤਸ਼ਾਹ ਨੇ ਇਹਦਾ ਯੋਗ ਸਤਿਕਾਰ ਕੀਤਾ, ਕਹਿੰਦੇ ਆਓ ਵਕੀਲ ਸਾਹਿਬ ਕੀ ਦਲੀਲ ਹੈ ਤੁਹਾਡੀ। ਕਹਿੰਦਾ ਮਹਾਰਾਜ ਮੈਂ ਚਾਹੁੰਦਾ ਕਿ ਜੰਗ ਨਾਲ ਲੜਨੀ ਪਏ। ਮਹਾਰਾਜ ਕਹਿੰਦੇ ਅਸੀਂ ਕਦੋਂ ਸੁਨੇਹਾ ਭੇਜਿਆ ਸੀ ਕਿ ਜੰਗ ਜ਼ਰੂਰ ਕਰਨੀ ਹੈ। ਇਹਨੇ ਆਖਿਆ ਫਿਰ ਮਹਾਰਾਜ ਮੇਰੀ ਦਲੀਲ ਹੈ ਕਿ ਆਪਾਂ ਇੱਕ ਬਾਜੀ ਲਾ ਲਈਏ, ਆਪਾਂ ਸ਼ਤਰੰਜ ਦੀ ਬਾਜੀ ਲਾ ਲਈਏ। ਜੇ ਜਿੱਤ ਜਾਓ ਤੁਸੀਂ ਅਸੀਂ ਸਾਰੀ ਫੌਜ ਲੈ ਕੇ ਵਾਪਸ ਚਲੇ ਜਾਵਾਂਗੇ, ਜੇ ਜਿੱਤ ਜਾਵਾਂ ਮੈਂ ਤਾਂ ਤੁਸੀਂ ਕਰਤਾਰਪੁਰ ਖਾਲੀ ਕਰ ਦਿਓ। ਮਹਾਰਾਜ ਕਹਿਣ ਲੱਗੇ ਜਰਨੈਲ ਸਾਹਿਬ ਅਸੀਂ ਕਦੀ ਜੂਆ ਨਹੀਂ ਖੇਡਿਆ। ਮਹਾਰਾਜ ਕਹਿਣ ਲੱਗੇ ਅਸੀਂ ਕਦੀ ਜੂਆ ਨਹੀਂ ਖੇਡਿਆ। ਕਹਿੰਦਾ ਮਹਾਰਾਜ ਇਹ ਜੂਆ ਨਹੀਂ, ਇਹ ਤਾਂ ਅਕਲ ਦੀ ਖੇਡ ਹੈ। ਜੇ ਤੁਹਾਡੇ ਵਿੱਚ ਅਕਲ ਬਹੁਤੀ ਹੋਈ ਤੁਸੀਂ ਜਿੱਤਣਾ, ਜੇ ਮੇਰੇ ਵਿੱਚ ਅਕਲ ਹੋਈ ਤਾਂ ਮੈਂ ਜਿੱਤਣਾ। ਮਹਾਰਾਜ ਕਹਿੰਦੇ ਬਾਜੀ ਲਾ ਲਾ ਫਿਰ ਕਾਇਮ ਰਹੋਗੇ ਜਰਨੈਲ ਸਾਹਿਬ। ਇਹ ਕਹਿੰਦਾ ਮੈਂ ਵਾਅਦਾ ਕਰਦਾ ਵੀ ਜੇ ਤੁਸੀਂ ਜਿੱਤ ਗਏ ਮੈਂ 500 ਰੁਪਇਆ ਇਨਾਮ ਦੇਵਾਂਗਾ। ਇਤਿਹਾਸ ਲਿਖਦਾ ਕਿ ਬਾਜੀ ਸ਼ਤਰੰਜ ਦੀ ਲੱਗੀ, ਛੇਵੇਂ ਪਾਤਸ਼ਾਹ ਜਿੱਤ ਗਏ। ਮਹਾਰਾਜ ਕਹਿੰਦੇ ਜਰਨੈਲ ਸਾਹਿਬ ਗੱਲ ਠੀਕ ਹੈ। ਕਹਿੰਦਾ ਮਹਾਰਾਜ ਤੁਸੀਂ ਰੋਲ ਮਾਰਿਆ। ਮਹਾਰਾਜ ਕਹਿੰਦੇ ਫਿਰ ਖੇਡ ਲਾ। ਮਹਾਰਾਜ ਫਿਰ ਜਿੱਤ ਗਏ। ਮਹਾਰਾਜ ਕਹਿੰਦੇ ਹੁਣ ਗੱਲ ਠੀਕ ਆ। ਕਹਿੰਦਾ ਤੁਸੀਂ ਰੋਲ ਅੱਗੇ ਨਾਲੋਂ ਵੱਡਾ ਮਾਰਿਆ। ਮਹਾਰਾਜ ਕਹਿੰਦੇ ਬਾਜੀ ਤੀਸਰੀ ਵਾਰ ਲਾ ਲਾ ਪਰ ਐਰਕਾਂ ਕਾਇਮ ਰਵੀਂ। ਇਤਿਹਾਸ ਲਿਖਦਾ ਕਿ ਬਾਜੀ ਤੀਸਰੀ ਵਾਰ ਲੱਗੀ। ਅਨਵਰ ਖਾਂ ਨੇ ਸੋਚਿਆ ਕਿ ਛੇਵੇਂ ਪਾਤਸ਼ਾਹ ਨੇ ਜਿੱਤ ਜਾਣਾ। ਮਹਾਰਾਜ ਜਦੋਂ ਜਿੱਤਦੇ ਵੇਖੇ ਅਨਵਰ ਖਾਂ ਨੇ ਪਾਸ਼ਾ ਮੂਦਾ ਕਰ ਦਿੱਤਾ, ਰੌਲਾ ਪਾ ਦਿੱਤਾ, ਤੁਸੀਂ ਰੋਲ ਮਾਰ ਦਿਓ, ਤੁਸੀਂ ਰੋਲ ਮਾਰ ਦਿਓ। ਮਹਾਰਾਜ ਨੇ ਬਾਂਹ ਫੜ ਕੇ ਆਖਿਆ ਅਸੀਂ ਨਾ ਰੋਲ ਮਾਰਦੇ ਹਾਂ ਨਾ ਰੋਲ ਵੱਜਣ ਦਿੰਦੇ ਹਾਂ। ਓਏ ਧੋਖਾ ਕਰਨਾ ਵੀ ਪਾਪ ਹੈ ਪਰ ਜਾਣ ਬੁੱਝ ਕੇ ਠੱਗੇ ਜਾਣਾ ਵੀ ਪਾਪ ਹੈ। ਕਹਿਣ ਲੱਗਾ ਮਹਾਰਾਜ ਇਹ ਤੁਹਾਡਾ ਧੋਖਾ ਤਾਂ ਬੜੇ ਚਿਰ ਤੋਂ ਚੱਲਦਾ ਆ ਰਿਹਾ, ਇਹ ਤੁਹਾਡੀਆਂ ਠੱਗੀਆਂ ਗੁਰੂ ਨਾਨਕ ਤੋਂ ਲੈ ਕੇ ਵੱਜਦੀਆਂ ਆ ਰਹੀਆਂ। ਮਹਾਰਾਜ ਨੂੰ ਆਇਆ ਗੁੱਸਾ, ਬਿਧੀ ਚੰਦ ਵੱਲੇ ਵੇਖਿਆ। ਬਿਧੀ ਚੰਦ ਨੇ ਫੜ ਕੇ ਅਨਵਰ ਖਾਂ ਨੂੰ ਢਾਲਿਆ, ਢਾ ਕੇ ਕੁੱਟਿਆ, ਕੁੱਟ ਮਾਰ ਕੇ ਆਪਣੇ ਦਰਬਾਰ 'ਚੋਂ ਕੱਢ ਦਿੱਤਾ। ਆਇਆ ਖਾ ਕੇ ਕੁੱਟ ਛੇਵੇਂ ਪਾਤਸ਼ਾਹ ਦੇ ਦਰਬਾਰ ਵਿੱਚੋਂ। ਇਹਨੇ ਪੈਂਦੇ ਖਾਂ ਨੂੰ ਆਣ ਕੇ ਆਖਿਆ ਉਹ ਤਾਂ ਬੜੇ ਬੁਰੇ ਨੇ, ਉਹਨਾਂ ਮੈਨੂੰ ਕੁੱਟਿਆ। ਪੈਂਦੇ ਖਾਂ ਕਹਿਣ ਲੱਗਾ ਤੂੰ ਐਵੇਂ ਗਿਆ, ਮੈਨੂੰ ਤਾਂ ਪਤਾ ਸੀ ਲੜਨਾ ਪੈਣਾ। ਹੁਣ ਲੱਗੀ ਤਿਆਰੀ, ਹੁਣ ਪ੍ਰੋਗਰਾਮ ਇਉਂ ਬਣਿਆ ਕਿ ਅੱਧੀ ਰਾਤ ਹਮਲਾ ਕੀਤਾ ਜਾਏ। ਪ੍ਰੋਗਰਾਮ ਇਸ ਤਰ੍ਹਾਂ ਬਣਿਆ ਵੀ ਸਿੱਖ ਸੁੱਤੇ ਪਏ ਨੱਪ ਲੈ ਜਾਣ, ਨਾਲੇ ਧੀਰਮੱਲ ਨੇ ਲਿਖ ਕੇ ਭੇਜਿਆ ਸੀ ਕਿ ਹਮਲਾ ਰਾਤ ਕਰਿਓ। ਧੀਰਮੱਲ ਨੇ ਅੱਜ ਤਾਕੀਦ ਕੀਤੀ ਸੀ ਕਿ ਮੈਂ ਅਪੀਲ ਕਰਦਾ, ਮੈਂ ਅਰਦਾਸ ਕਰਦਾ, ਮੈਂ ਆਸ਼ੀਰਵਾਦ ਦਿੰਦਾ ਕਿ ਜਿੱਤ ਤੁਹਾਡੀ ਹੋਵੇਗੀ। 23 ਅਤੇ 24 ਹੜ੍ਹ ਦੀ ਵਿਚਲੀ ਰਾਤ ਨੂੰ ਜਗਾ ਕੇ ਮਿਸਾਲਾਂ, ਜਿਵੇਂ ਹਮਲਾ ਕਰਦਾ ਵੈਰੀ, ਜਿਵੇਂ ਛੇਵੇਂ ਪਾਤਸ਼ਾਹ ਦਾ 1800 ਸੂਰਮਾ ਵੈਰੀਆਂ ਦਾ ਮੁਕਾਬਲਾ ਕਰਦਾ ਹੈ, ਜਿਵੇਂ ਲੋਹੇ 'ਤੇ ਲੋਹਾ ਖੜਕਦਾ ਹੈ, ਜਿਵੇਂ ਤੇਗ ਖੜਕਦੀ ਹੈ, ਚਾਹੁੰਦੇ ਕੁਝ ਸਨ ਨਤੀਜਾ ਕੁਝ ਨਿਕਲੇਗਾ। ਇਹ ਤਾਂ ਇਹ ਚਾਹੁੰਦੇ ਸਨ ਕਿ ਛੇਵੇਂ ਪਾਤਸ਼ਾਹ ਦੇ ਸਿੱਖਾਂ ਨੂੰ ਅਸੀਂ ਨੱਪਿਆਂ ਨੱਪ ਲੈਣਾ, ਸੁੱਤਿਆਂ ਨੱਪ ਲੈਣਾ, ਪਰ ਛੇਵੇਂ ਪਾਤਸ਼ਾਹ ਦਾ 1800 ਸੂਰਮਾ ਧਰਮ ਦੀ ਜੰਗ ਕਿਵੇਂ ਲੜਦਾ ਹੈ, ਛੇਵੇਂ ਪਾਤਸ਼ਾਹ ਦੇ ਸੂਰਮੇ ਕਿਵੇਂ ਕਮਾਲ ਦੀ ਲੜਾਈ ਲੜਦੇ ਨੇ, ਉਸ ਵੇਲੇ ਦਾ ਸੀਨ। ਅੱਧੀ ਰਾਤ ਦੇ ਟਾਈਮ 23 ਅਤੇ 24 ਹੜ੍ਹ ਦੀ ਵਿਜਲੀ ਰਾਤ, ਅੱਧੀ ਰਾਤ ਹਨੇਰੀ ਰਾਤ ਵਿੱਚ ਮਸਾਲਾਂ ਜਗਾ ਕੇ ਜਿਵੇਂ 75,000 ਸੂਰਮੇ ਨੇ ਹਮਲਾ ਕੀਤਾ ਅਤੇ 1800 ਜਵਾਨਾਂ ਨੇ ਜਿਵੇਂ ਮੁਕਾਬਲਾ ਕੀਤਾ, ਇਉਂ ਬੇਨਤੀ ਕੀਤੀ ਜਾ ਰਹੀ।
ਖਾ ਪੀ ਕੇ ਮਸਤਿਆਂ ਨੇ ਆਖਿਆ ਚੋੜ ਨਗਾਰੇ ਲਾ ਗਏ, ਨਹੀਂ ਸਿੱਖੀ ਵਧਣ ਦੇਣੀ ਮੁੜਨਾ ਨਾਮ ਨਿਸ਼ਾਨ ਮਿਟਾ ਗਏ।
ਮਦਦ ਮਸਾਲਾ ਦੀ ਖੇਡਣ ਲੱਗੇ ਖੂਨ ਦੀ ਹੋਲੀ, ਪੌਣਾ ਲੱਖ ਫੌਜ ਸਣੇ ਲੜਦੀ ਪੈਦੇ ਖਾਂ ਦੀ ਟੋਲੀ।
ਸਤਿਗੁਰੂ ਦੇ ਯੋਧਿਆਂ ਨੇ ਯੋਧੇ ਮਾਰ ਮਾਰ ਕੇ ਪੰਨੇ, ਇੱਕ ਪਾਸਿਓਂ ਤੇਗ ਵਜੇ ਪਲ ਵਿੱਚ ਲੰਘਦੀ ਦੂਜੇ ਬੰਨੇ।
ਮਰਦੇ ਨੂੰ ਗਲ ਲਾ ਕੇ ਮਿਲਦੀ ਹੋਣੀ ਨਾਰ ਵਿਚੋਲੀ, ਪੌਣਾ ਲੱਖ ਹੋਰ ਸਣੇ ਲੜਦੀ ਪੈਦੇ ਖਾਂ ਦੀ ਟੋਲੀ।
ਸਿੱਖਾਂ ਦੇ ਤੀਰਾਂ ਨੇ ਸਿੱਖਾਂ ਦੇ ਤੀਰਾਂ ਨੇ ਪਹਿਲਾਂ ਸੁੱਟੇ ਮਸਾਲਾਂ ਵਾਲੇ, ਕਈ ਆਸ਼ਕ ਹੂਰਾਂ ਨੇ ਚੱਲੇ ਪਾਬਿਸ਼ਤਾਂ ਨੂੰ ਚੱਲੇ।
ਯਾਰਾਂ ਨੇ ਤੁਰ ਗਏ ਮੁੰਡਾ ਦੇ ਹਮਜੋਲੀ, ਪੌਣਾ ਲੱਖ ਹੋਰ ਸਣੇ ਲੜਦੀ ਪੈਦੇ ਖਾਂ ਦੀ ਟੋਲੀ।
ਜਦ ਸਾਵੇਂ ਮੋਰ ਖਲ ਕਈਆਂ ਦੀ ਤਿੜਕੇ ਮਖਣੀ ਦਿਆਂ ਪਲਿਆਂ ਨੂੰ ਰਣ ਵਿੱਚ ਤੇਗ ਮਦਾਣੀ ਰਿੜਕੇ
ਪਾਉਂਦੇ ਭੇੜ ਪਿੜੇ ਤਾਕਤ ਤੀਰਾਂ ਦੇ ਨਾਲ ਤੋਲੀ ਪੌਣਾ ਲੱਖ ਹੋਰ ਸਣੇ ਲੜਦੀ ਪੈ ਦੇ ਖਾਰੀ ਟੋਲੀ
ਪਮਟਾਂ ਦੀ ਡਾਰ ਜਵੇਂ ਤਾਕੇ ਸ਼ਮਾ ਸੜਨ ਲਈ ਆਉਂਦੀ ਚਾ ਧਰਮ ਤੋਂ ਮਰਨੇ ਦਾ ਸਿੱਖੀ ਗੀਤ ਗੁਰਾਂ ਦੇ ਗਾਉਂਦੀ
ਚਾਲ ਥੇ ਕੁਆਰਿਆਂ ਦੇ ਮੋਰ ਦੀ ਕਈਆਂ ਵਿਆਹੀ ਡੋਲੀ ਪੌਣਾ ਲੱਖ ਹੋਰ ਸਣੇ ਲੜਦੀ ਪੈ ਦੇ ਖਾਰੀ ਟੋਲੀ
ਵਿਧੀ ਚੰਨ ਵਰਗਿਆਂ ਦੇ ਜਿਹੜਾ ਖਾਨ ਸਾਹਮਣੇ ਆਵੇ ਲਾਟਕ ਬਹਿਸ਼ਤਾਂ ਦੀ ਸਿੱਧਾ ਵੱਲ ਹੂਰਾਂ ਦੇ ਜਾਵੇ
ਅੰਮ੍ਰਿਤ ਚ ਹੱਥੀ ਯਾਰ ਆਪ ਤੋਂ ਟੋਲੀ ਪੌਣਾ ਲੱਖ ਹੋਰ ਸਣੇ ਲੜਦੀ ਪੈ ਦੇ ਖਾਰੀ ਟੋਲੀ
ਟਾਲੇ ਨੂੰ ਚੁੰਮ ਲਿਆ ਟਾਲੇ ਨੂੰ ਚੁੰਮ ਲਿਆ ਰਣ ਦੇ ਵਿੱਚ ਤਲਵਾਰ ਨੇ ਆ ਗਏ ਲਓ ਪੀਤਾ ਤੀਰਾਂ ਨੇ ਛਾਤੀ ਵਾਰੀ ਦੀ ਜਾ ਕੇ
ਅਹੰਕਾਰ ਖਾਨਾ ਦੀ ਹੰਕਾਰ ਖਾਨਾ ਦੀ ਓਪੜ ਵਿੱਚ ਪੱਗ ਜਵਾਨਾ ਰੋਲੀ ਪੌਣਾ ਲੱਖ ਹੋਰ ਸਣੇ ਲੜਦੀ ਪੈ ਦੇ ਖਾਰੀ ਟੋਲੀ
ਏਦਾਂ ਰੁਲਣ ਪਏ ਤੜਫਣ ਖਾਣ ਗੋਸ਼ਤਾਂ ਖਾਣੇ ਮਣ ਮਣ ਦੇ ਰੁਲਦੇ ਜੋ ਬੀਕਾ ਨੇਰ ਥਲੀ ਹਦਵਾਣੇ
ਤਿਆਗ ਤੁਰੇ ਪਰ ਨਾ ਖੰਡ ਦਿਲਾਂ ਦੀ ਖੋਲੀ ਪੌਣਾ ਲੱਖ ਹੋਰ ਸਣੇ ਲੜਦੀ ਪੈ ਦੇ ਖਾਰੀ ਟੋਲੀ
ਸਭ ਆਸਾਂ ਟੁੱਟ ਗਈਆਂ ਜਿੱਤਿਆ ਗੁਰੂ ਨੇ ਜਾਣਾ ਲੜਕੇ ਪੁੱਲ ਕੀਤੀ ਦਿਸਣ ਲੱਗੀ ਆ ਗਏ ਕਿਉਂ ਲਾਹੌਰੋਂ ਝੜਕੇ
ਸੀਨੇ ਤੀਰ ਮਾਰਦਾ ਗੋਲੀ ਪੌਣਾ ਲੱਖ ਹੋਰ ਸਣੇ ਲੜਦੀ ਪੈ ਦੇ ਖਾਲੀ ਟੋਲੀ
ਪੌਣਾ ਲੱਖ ਇੱਕ ਪਾਸੇ ਦੂਜੇ ਪਾਸੇ 118 ਜੋ ਮਰਦੇ ਧਰਮ ਉਤੋਂ ਲੋਕੀ ਗਾਉਣ ਉਹਨਾਂ ਦੀਆਂ ਵਾਰਾਂ
ਜੋਗੀ ਸਰਦਾਰ ਕਈ ਬੋਲਣ ਪਏ ਕੋਮਲ ਦੀ ਬੋਲੀ ਪੌਣਾ ਲੱਖ ਹੋਰ ਸਣੇ ਲੜਦੀ ਪੈ ਦੇ ਖਾਲੀ ਟੋਲੀ
ਲੜਾਈ ਵਿੱਚ ਕਾਲੇ ਖਾਂ ਨੂੰ ਆਪਣਾ ਨੁਕਸਾਨ ਹੁੰਦਾ ਜਾਪਿਆ ਸਿਆਣਾ ਜਰਨੈਲ ਉਹ ਹੁੰਦਾ ਏ ਜੋ ਆਪਣਾ ਕੌਮੀ ਨੁਕਸਾਨ ਹੋਣ ਤੋਂ ਰੋਕ ਲਵੇ ਕਾਲੇ ਖਾਂ ਨੇ ਸੋਚਿਆ ਇਹ ਰਾਤ ਲੜੀ ਲੜਾਈ ਸਾਨੂੰ ਮਹਿੰਗੀ ਪਵੇਗੀ ਇਹਨੇ ਜੰਗ ਬੰਦ ਕਰਾ ਦਿੱਤੀ ਫੌਜਾਂ ਪਿੱਛੇ ਹਟਾ ਦਿੱਤੀਆਂ ਪ੍ਰੋਗਰਾਮ ਬਣਿਆ ਲੜਾਈ ਦਿਨੇ ਲੜੀ ਜਾਏਗੀ ਜਦੋਂ ਸੂਰਜ ਚੜ੍ਹਿਆ ਕਾਲੇ ਖਾਂ ਨੇ ਰਾਤ ਦੇ ਮਰਨ ਵਾਲਿਆਂ ਦੀ ਗਿਣਤੀ ਕਰਾਈ ਇਤਿਹਾਸ ਲਿਖਦਾ ਹੈ ਕਿ 12,500 ਸੂਰਮਾ ਸਿੱਖਾਂ ਦੀ ਤਲਵਾਰ ਨੂੰ ਪ੍ਰਵਾਨ ਚੜ ਗਿਆ ਬੜਾ ਹਿਰਖ ਲੱਗਾ ਕਾਲੇ ਖਾਂ ਨੂੰ ਇਸ ਗੱਲ ਦਾ ਹੁਣ ਪ੍ਰੋਗਰਾਮ ਬਣਿਆ ਹਮਲਾ ਕਰਨ ਦਾ ਯਾਦ ਰਹੇ 5 ਜਰਨੈਲ ਲਾਹੌਰ ਤੋਂ ਤਿਆਰ ਹੋ ਕੇ ਆਏ ਸਨ ਵੱਡਾ ਜਰਨੈਲ ਕਾਲੇ ਖਾਂ ਉਦੋਂ ਛੋਟਾ ਜਰਨੈਲ ਅਨਵਰ ਖਾਂ ਉਦੋਂ ਛੋਟਾ ਜਰਨੈਲ ਪੈਂਦੇ ਖਾਂ ਉਦੋਂ ਛੋਟਾ ਜਰਨੈਲ ਕੁਤਬ ਖਾਂ ਪੈਂਦੇ ਖਾਂ ਦੇ ਚਾਚੇ ਦਾ ਪੁੱਤ ਭਰਾ ਜਲੰਧਰ ਦਾ ਸੂਬੇਦਾਰ ਅਤੇ 5ਵਾਂ ਜਰਨੈਲ ਅਸਮਾਨ ਖਾਂ ਪੈਂਦੇ ਖਾਂ ਦਾ ਜਵਾਈ ਜਿਹੜਾ ਸਾਰੇ ਪੁਆੜੇ ਦਾ ਮੁੱਢ ਹੈ 5 ਜਰਨੈਲ ਇਹ ਵੇਖ ਕੇ ਹੈਰਾਨ ਹੋਏ ਕਿ ਲੜਾਈ 1800 ਨਾਲ ਹੈ 75,000 ਦੇ ਮੁਕਾਬਲੇ 'ਚ 1800 ਲੜਿਆ ਸਾਡਾ 12,500 ਜਵਾਨ ਮਾਰਿਆ ਗਿਆ ਬੜਾ ਹਿਰਖ ਹੈ ਹੁਣ ਪ੍ਰੋਗਰਾਮ ਬਣਿਆ ਹਮਲਾ ਕਰਨ ਦੀ ਤਿਆਰੀ ਹੋਈ ਪਹਿਲਾਂ ਹਮਲਾ ਕਰਨ ਵਾਸਤੇ ਅਨਵਰ ਖਾਂ ਨੂੰ ਹੁਕਮ ਹੋਇਆ ਅਨਵਰ ਖਾਂ ਆਪਣਾ ਫੌਜੀ ਦਸਤਾ ਲੈ ਕੇ 6ਵੇਂ ਪਾਤਸ਼ਾਹ 'ਤੇ ਹਮਲਾ ਕਰਨ ਲਈ ਤਿਆਰ ਹੋਇਆ ਇੱਧਰ 6ਵੇਂ ਪਾਤਸ਼ਾਹ ਕਹਿੰਦੇ ਬਿਧੀ ਚੰਦਾ ਤੇਰਾ ਯਾਰ ਆਉਣ ਲੱਗਾ ਤੇਰਾ ਭਰਾ ਆਉਣ ਲੱਗਾ ਤੇਰਾ ਦੋਸਤ ਆਉਣ ਲੱਗਾ ਜਦੋਂ ਤੂੰ ਕੁੱਟ ਕੇ ਕੱਢਿਆ ਚਾਹ ਚੜ੍ਹ ਗਏ ਭਾਈ ਬਿਧੀ ਚੰਦ ਬਹਾਦਰ ਨੂੰ ਇੱਧਰ ਬਿਧੀ ਚੰਦ ਬਹਾਦਰ ਆਪਣੇ ਜਵਾਨਾਂ ਨੂੰ ਨਾਲ ਲੈ ਕੇ ਮੈਦਾਨ ਵਿੱਚ ਆਉਂਦਾ ਹੈ ਇੱਧਰ ਅਨਵਰ ਖਾਂ ਆਪਣੇ ਜਵਾਨਾਂ ਨੂੰ ਲੈ ਕੇ ਮੈਦਾਨ ਵਿੱਚ ਆਉਂਦਾ ਹੈ ਦੋਹਾਂ ਤਰ੍ਹਾਂ ਦਾ ਟਾਕਰਾ ਕਵੀ ਦੀ ਕਲਮ ਨੇ ਇਉਂ ਬਿਆਨ ਕੀਤਾ ਹੈ ਸੁਣੀਏ
ਫੌਜ 12,000 ਗਈ ਮਾਰੀ ਫੌਜ 12,000 ਗਈ ਮਾਰੀ ਉਹ ਰਾਤੋ ਰਾਤ ਪੈਣੇ ਖਾਨ ਦੀ ਪੌਣੇ ਲੱਖ ਦਾ ਮੁਕਾਬਲਾ ਕੀਤਾ ਉਹ 1872 ਨੇ ਛਾਇਆ ਵੈਰੀਆਂ
ਦੇ ਦਿਲ ਉੱਤੇ ਛਾ ਗਿਆ ਛਾਇਆ ਵੈਰੀਆਂ ਦੇ ਦਿਲ ਉੱਤੇ ਛਾ ਗਿਆ ਉਹ ਸਿਰ ਲੱਥ ਸੂਰਮਿਆਂ ਦਾ ਕਿਵੇਂ ਬਚੀਏ ਸੋਚ ਦੇ ਵੈਰੀ ਉਪਯੋਗੀ ਜਾਨ ਰੱਖਣੀ ਸੁੱਖਾ ਸੁੱਖ ਦੇ
ਸੁੱਖਾ ਸੁੱਖ ਦਿਆਂ ਮਸਾਈ ਦੇਣ ਚੜਿਆ ਸੁੱਖਾ ਸੁੱਖ ਦਿਆਂ ਸੁਖਦਿਆਂ ਮਸਾਈ ਦੇਣ ਚੜਿਆ ਉਹ ਵੈਰੀ ਨਾਲ ਆਉ ਲੱਥ ਗਏ ਜਦੀ ਮੱਲ ਦਾ ਜਥਾ ਇੱਕ ਪਾਸੇ ਤੇ ਦੂਜੇ ਪਾਸੇ ਰਾਏ ਜੋ ਸੀ ਬਿਧੀ ਚੰਦ ਬਈ
ਉਹ ਬਿਧੀ ਚੰਦ ਚੰਦ ਜੀ, ਚੰਦ ਜੀ ਵਿਚਾਲਿਓ ਪੈ ਗਿਆ ਵੈਰੀ ਨੂੰ ਮਕਾਉਣ ਵਾਸਤੇ। ਜਦੋਂ ਅਨਵਰ ਅਨਵਰ ਖਾਨ ਨੇ ਵੇਖਿਆ ਬਿਧੀ ਚੰਦ ਅੱਗੇ ਵੱਧਦਾ, ਜਿਹਨੂੰ ਕੁੱਟ ਕੇ
ਅਸੀਂ ਗੁਰੂ ਘਰੋਂ ਕੱਢਿਆ, ਜਿਹਨੂੰ ਕੁੱਟ ਕੇ ਅਸੀਂ ਗੁਰੂ ਘਰੋਂ ਕੱਢਿਆ। ਬਿਧੀ ਚੰਦ ਸੂਰਮੇ ਨੇ ਦੰਦ ਪੀਸਦਾ ਪੀਸਦਾ ਮੁਕਾਬਲੇ ਤੇ ਆ ਗਿਆ, ਟੁੱਟ ਪੈ ਗਿਆ ਬਿਧੀ ਚੰਦ ਤੇ ਉਹਨੇ ਆਉਂਦਿਆਂ
ਤੀਰਾਂ ਦੀ ਝੜੀ ਲਾ ਦਿੱਤੀ ਬਈ। ਉਹਨੇ ਆਉਂਦਿਆਂ ਆਉਂਦਿਆਂ ਤੀਰਾਂ ਦੀ ਝੜੀ ਲਾ ਦਿੱਤੀ, ਉਹ ਛੱਡਦਾ ਕਮਾਨ ਖਿੱਚ ਕੇ ਤਿੰਨ ਵਾਰ ਗਏ ਵਾਰ ਗਏ ਖਾਨ ਦੇ, ਖਾਲੀ ਉਹ ਵਾਰੀ ਆ ਗਈ ਬਿਧੀ ਚੰਦ ਦੀ। ਉਹਨੇ ਚਾੜ ਕੇ
ਕਮਾਨ ਉੱਤੇ ਤੀਰ ਨੂੰ ਉਹਨੇ ਚਾੜ ਕੇ ਭਲੇ ਵੀ ਉਹਨੇ ਚਾੜ ਕੇ ਕਮਾਨ ਉੱਤੇ ਤੀਰ ਨੂੰ ਉਹ ਸਤਿਗੁਰ ਤਾਰਿਆ ਕੇ ਸਦਾ ਤੀਰ ਬਈ ਤੀਰ ਪਰ ਵੱਟਿਆ ਜ ਮਾਰਿਆ ਓਏ ਖਾਨ ਡਿੱਗਾ ਧਰਤੀ ਤੇ। ਜਦੋਂ ਅਨਵਰ
ਖਾਨ ਗਿਆ ਮਾਰਿਆ, ਜਦੋਂ ਅਨਵਰ ਬਲੇ ਵੀ ਜਦੋਂ ਅਨਵਰ ਖਾਨ ਗਿਆ ਮਾਰਿਆ ਬਿਧੀ ਚੰਦ ਸੂਰਮੇ ਤੋਂ, ਫੇਰ ਗੁਰੂ ਜੀ ਮੈਦਾਨ ਵਿੱਚ ਆਪਣੇ ਵੈਰੀਆਂ ਦਾ ਲੋਹਾ ਲੈਣ ਨੂੰ ਤੀਰ ਛੱਡਣ
ਕਮਾਨ ਵਿੱਚੋਂ ਗੁਰੂ ਜੀ ਤੀਰ ਛੱਡਣ ਕਮਾਨ ਵਿੱਚੋਂ ਗੁਰੂ ਜੀ ਉਹ ਵੈਰੀਆਂ ਨੂੰ ਪਈਆਂ ਭੱਜਣਾ, ਫੌਜ ਮੱਛਰਾਂ ਵਾਂਗ ਪਈ ਉੱਡਦੀ ਉਹ ਗੁਰੂ ਜੀ ਦੇ ਤੀਰਾਂ ਸਾਹਮਣੇ ਕਾਲੇ ਖਾਨ ਨੂੰ
ਪੈ ਗਈਆਂ ਸੋਚਾਂ,
ਕਾਲੇ ਖਾਨ ਨੂੰ
ਪੈ ਗਈਆਂ ਸੋਚਾਂ, ਗੁਰੂ ਜੀ ਨਿਸ਼ਾਈ ਫੌਜ ਤੋਂ ਹਾਰਦਾ
ਕਾਲੇ ਖਾਨ ਪੈਂਦੇ ਖਾਨ ਨੂੰ ਮੇਰੇ ਮਾਰਦਾ।
ਅਨਵਰ ਖਾਨ ਨੇ ਮੈਦਾਨ ਵਿੱਚ ਆਉਂਦਿਆਂ ਬਿਧੀ ਚੰਦ ਨੂੰ ਲਲਕਾਰਿਆ, ਕਹਿੰਦਾ ਬਿਧੀ ਚੰਦਾ ਇਹ ਹੁਣ ਤੇਰੇ ਗੁਰੂ ਦਾ ਦਰਬਾਰ ਨਹੀਂ ਜਿੱਥੋਂ ਕੁੱਟ ਕੇ ਕੱਢੇਗਾ। ਬਿਧੀ ਚੰਦ ਨੇ ਆਖਿਆ, ਅਨਵਰ ਖਾਨਾ ਅਸੀਂ ਕਦੀ ਵਾਰ ਪਹਿਲਾਂ ਨਹੀਂ ਕੀਤਾ, ਵਾਰ ਤੂੰ ਕਰ ਲੈ। ਅਨਵਰ ਖਾਨ ਨੇ ਵਾਰ ਕੀਤਾ, ਬਿਧੀ ਚੰਦ ਬਚ ਗਿਆ। ਅਨਵਰ ਖਾਨ ਨੇ ਫਿਰ ਵਾਰ ਕੀਤਾ, ਬਿਧੀ ਚੰਦ ਫਿਰ ਦਾ ਬਚਾ ਗਿਆ। ਅਨਵਰ ਖਾਨ ਨੇ ਤੀਜਾ ਵਾਰ ਕੀਤਾ, ਬਿਧੀ ਚੰਦ ਇਸ ਵਾਰ ਤੋਂ ਵੀ ਬਚ ਗਿਆ। ਹੁਣ ਸਤਿ ਸ੍ਰੀ ਅਕਾਲ ਕਹਿ ਕੇ ਜਦੋਂ ਬਿਧੀ ਚੰਦ ਨੇ ਵਾਰ ਕੀਤਾ, ਬਿਧੀ ਚੰਦ ਦਾ ਚੱਲਿਆ ਹੋਇਆ ਤੀਰ ਅਨਵਰ ਖਾਨ ਦੇ ਸੱਜੇ ਭਰਵੱਟੇ ਵਿੱਚ ਵੱਜਾ। ਇਹ ਘੋੜੇ ਉੱਤੋਂ ਕਬੂਤਰ ਦੀ ਤਰ੍ਹਾਂ ਲੋਟਣੀਆਂ ਖਾਂਦਾ ਧਰਤੀ 'ਤੇ ਡਿੱਗਾ। ਛੇਵੇਂ ਪਾਤਸ਼ਾਹ ਮਹਾਰਾਜ ਨੇ ਭਜਾਇਆ ਘੋੜਾ, ਬਿਧੀ ਚੰਦ ਦੇ ਕੋਲ ਪਹੁੰਚ ਕੇ ਕਹਿਣ ਲੱਗੇ, ਬਿਧੀ ਚੰਦਾ ਹੁਣ ਸਾਨੂੰ ਵੀ ਆਪਣੇ ਹੱਥ ਸਿੱਧੇ ਕਰ ਲੈਣ ਦੇ। ਇਤਿਹਾਸਕਾਰ ਲਿਖਦਾ ਹੈ ਕਿ ਛੇਵੇਂ ਪਾਤਸ਼ਾਹ ਦੇ ਤੀਰਾਂ ਦੇ ਸਾਹਮਣੇ ਵੈਰੀਆਂ ਦੀ ਫੌਜ ਮੱਛਰਾਂ ਦੀ ਤਰ੍ਹਾਂ ਉੱਡ ਰਹੀ ਸੀ। ਇੱਧਰ ਕਾਲੇ ਖਾਨ ਨੇ ਵੇਖਿਆ, ਸਾਡੀ ਫੌਜ ਅੱਧੀਆਂ ਬਹੁਤੀ ਮਾਰੀ ਚੱਲੀ ਹੈ। ਇਹਨੇ ਵੇਖਿਆ ਪੈਂਦੇ ਖਾਂ ਵੱਲੇ, ਕਹਿੰਦਾ ਓਏ ਪੈਂਦੇ ਖਾਨਾ, ਫੌਜ 'ਤੇ ਸਾਡੀ ਸਾਰੀ ਮਰ ਚੱਲੀ ਹੈ, ਤੂੰ ਜ਼ੋਰ ਕਿਹੜੇ ਵੇਲੇ ਲਈ ਬਚਾ ਕੇ ਰੱਖਿਆ? ਤੂੰ ਕਹਿੰਦਾ ਸਾਂ ਮੈਂ ਛੇਵੇਂ ਪਾਤਸ਼ਾਹ ਨੂੰ ਸਣੇ ਘੋੜੇ ਚੁੱਕ ਲਿਆਊਂਗਾ, ਤੂੰ ਕਹਿੰਦਾ ਸਾਂ ਮੇਰੇ ਸਾਹਮਣੇ ਛੇਵੇਂ ਪਾਤਸ਼ਾਹ ਦਾ ਸੂਰਮਾ ਕੋਈ ਖਲੋ ਹੀ ਨਹੀਂ ਸਕਦਾ, ਤੂੰ ਜ਼ੋਰ ਕਿਹੜੇ ਵੇਲੇ ਲਈ ਬਚਾ ਕੇ ਰੱਖਿਆ? ਜਿਵੇਂ ਕਾਲੇ ਖਾਂ ਨੇ ਪੈਂਦੇ ਖਾਂ ਨੂੰ ਮਿਹਣਾ ਮਾਰਿਆ, ਜਿਵੇਂ ਕਾਲੇ ਖਾਂ ਨੇ ਪੈਂਦੇ ਖਾਂ ਨੂੰ ਵੰਗਾਰਿਆ, ਉਸ ਵੇਲੇ ਦਾ ਸੀਨ ਮੇਰੇ ਸਾਥੀ ਮੱਖਣ ਸੁਲੱਖਣ ਅਤੇ ਕਸ਼ਮੀਰ ਸਿੰਘ ਕੋਮਲ ਐਉਂ ਬਿਆਨ ਕਰ ਰਹੇ ਹਨ।
ਮਾਰੀ ਕਾਲੇ ਖਾਂ ਨੇ ਬੋਲੀ, ਸਾਡੀ ਤਾਕਤ ਸਿੱਖਾਂ ਰੋਲੀ, ਕਿੱਥੇ ਗਏ ਤੇਰੇ ਹਮਜੋਲੀ, ਗੁਰੂ ਨੂੰ ਸ਼ਾਵਲ ਖੜਨ ਲਈ ਮਰਦੇ ਯਾਰ ਜੁੰਡੀ ਦੇ ਮੇਰੇ ਸਾਥੀ, ਹਾਰ ਚੱਲੇ ਸਭ ਤੇਰੇ ਪਾਹੁਣ ਰਣ ਤੱਤੇ ਵੱਲ ਫੇਰੇ, ਛੇਵੇਂ ਗੁਰੂ ਨੂੰ ਫੜਨ ਲਈ
ਜੇਗੂ ਖਾਨ ਸਾਹਿਬ ਜੀ ਜਾਵੇ, ਸਣੇ ਸਵਾਰ ਘੋੜਾ ਚੁੱਕ ਲਿਆਵੇ, ਆਉਂਦੀ ਸਮਝ ਨਹੀਂ ਕੀ ਚਾਹਵੇ, ਨਹੀਂ ਕਬਰ ਹੋਣਾ ਚਾਹੀਦਾ, ਤਕੜੇ ਫੌਜ ਗੁਰਾਂ ਦੀ ਲੜਦੀ ਜਾਂਦੀ, ਸ਼ਾਹੀ ਫੌਜ ਤੇ ਚੜ੍ਹਦੀ ਡੋਲੀ, ਗੁਰੂ ਸਾਹਿਬ ਦੀ ਬੜਦੀ ਨੂੰ ਅਟਕਾਉਣਾ ਚਾਹੀਦਾ,
ਤੇਰੇ ਜੈਸਾ ਬਲੀਨ ਕੋਈ ਹੋਣੀ ਕਰ ਸਕਦਾ ਅਣਹੋਈ, ਮਰਿਆ ਦੋਜ ਕਮਲੂ ਨਾ ਢੋਈ, ਤੁਰ ਪੋ ਸ਼ਮਾ ਦਸਣ ਲਈ ਮਰਦੇ ਯਾਰ ਜੁੰਡੀ ਦੇ ਤੇਰੇ ਸਾਥੀ, ਹਾਰ ਚੱਲੇ ਸਭ ਮੇਰੇ ਪਾਹੁਣ ਰਣ ਤੱਤੇ ਵੱਲ ਫੇਰੇ, ਛੇਵੇਂ ਗੁਰ ਨੂੰ ਫੜਨ ਲਈ
ਜਗਦੇ ਨਾਮ ਉਹਨਾਂ ਦੇ ਰਹਿੰਦੇ, ਜਿਹੜੇ ਊਣਾ ਕਦੇ ਨੀ ਪੈਂਦੇ, ਬੋਲੇ ਝੂਠ ਤੇ ਮਤਲਬ ਲੈਂਦੇ ਨੂੰ ਅਜਮਾਉਣਾ ਚਾਹੀਦਾ, ਤਕਲਾ ਫੌਜ ਗੁਰਾਂ ਦੀ ਲੜਦੀ ਜਾਂਦੀ, ਸ਼ਾਹੀ ਫੌਜ ਤੇ ਚੜ੍ਹਦੀ ਟੋਲੀ ਗੁਰੂ ਸਾਹਿਬ ਦੀ ਬਣਦੀ ਨੂੰ ਅਟਕਾਉਣਾ ਚਾਹੀਦਾ।
ਕੀਤੀ ਗੱਲ ਤੂੰ ਕਿਆ ਵਿਆ ਦੂੰ ਬਣ ਕੇ ਛੇਵੇਂ ਗੁਰੂ ਨੂੰ ਲਿਆ ਦੂੰ, ਆਖਿਆ ਗੁਰ ਦੀ ਫੌਜ ਹਰਾ ਦੂੰ ਜਿੱਤ ਦਾ ਕਲਮਾ ਪੜਨ ਲਈ। ਮਰਦੇ ਯਾਰ ਜੁੰਡੀ ਦੇ ਮੇਰੇ ਸਾਥੀ ਹਾਰ ਚੱਲੇ ਸਭ ਤੇਰੇ, ਪਾਹੁਣ ਰਣ ਤੱਤੇ ਵੱਲ ਫੇਰੇ ਛੇਵੇਂ ਗੁਰ ਨੂੰ ਫੜਨ ਲਈ।
ਖੰਡੇ ਮੋਠ ਬਾਰਣਾ ਜਿਹੜੇ ਖਾਂਦੇ ਮੋਠ ਬਾਜਰਾ ਜਿਹੜੇ ਕੱਢਣ ਸ਼ਾਹੀ ਫੌਜ ਦੇ ਗੇੜੇ, ਵੜ ਕੇ ਅੱਲਾਹੂ ਦੇ ਵਿਹੜੇ ਪੜਥੂ ਪਾਉਣਾ ਚਾਹੀਦਾ। ਤਕਲੇ ਫੌਜ ਗੁਰਾਂ ਦੀ ਲੜਦੀ ਜਾਂਦੀ ਸ਼ਾਹੀ ਫੌਜ ਤੇ ਚੜਦੀ, ਟੋਲੀ ਗੁਰੂ ਸਾਹਿਬ ਦੀ ਬਣਦੀ ਨੂੰ ਅਟਕਾਉਣਾ ਚਾਹੀਦਾ।
ਤਕਲੇ ਸਾਧ ਮਾਰਦੇ ਮੱਲਾ ਦੁਨੀਆਂ ਕਰੂ ਇਹਨਾਂ ਦੀਆਂ ਗੱਲਾਂ, ਐਵੇਂ ਮਿਲ ਨਹੀਂ ਸਕਦੀਆਂ ਪੱਲਾ ਤੁਰਪੋ ਸੂਲੀ ਚੜਨ ਲਈ। ਮਰਦੇ ਯਾਰ ਜੁੰਡੀ ਦੇ ਮੇਰੇ ਸਾਥੀ ਹਾਰ ਚੱਲੇ ਸਭ ਤੇਰੇ, ਪਾਹੁਣ ਰਣ ਤੱਤੇ ਵੱਲ ਫੇਰੇ ਛੇਵੇਂ ਗੁਰ ਨੂੰ ਫੜਨ ਲਈ।
ਸਾਵੇ ਗੁਰੂ ਮੈਦਾਨ ਚ ਆਇਆ ਤੇਰਾ ਬਲ ਜਾਵੇ ਅਜਮਾਇਆ, ਕਿਸ ਕਮੇ ਆਉਣਾ ਚੰਮ ਬਚਾਇਆ ਲੇਖੇ ਲਾਉਣਾ ਚਾਹੀਦਾ। ਤਕਲੇ ਫੌਜ ਗੁਰਾਂ ਦੀ ਲੜਦੀ ਜਾਂਦੀ ਸ਼ਾਹੀ ਫੌਜ ਤੇ ਚੜਦੀ, ਟੋਲੀ ਗੁਰੂ ਸਾਹਿਬ ਦੀ ਬਣਦੀ ਨੂੰ ਅਟਕਾਉਣਾ ਚਾਹੀਦਾ।
ਮੱਥੇ ਜਿੰਨਾ ਨੇ ਟਕਵਾਣੇ ਹੋਗੀ ਸਾਰ ਲੜਨ ਦੀ ਜਾਣੇ, ਖਾਨਾ ਸਮਝ ਕੇ ਸਿੱਖ ਮਖਾਣੇ ਅੱਗੇ ਵਧੀਏ ਦਰਨ ਲਈ। ਮਰਦੇ ਯਾਰ ਜੁੰਡੀ ਦੇ ਮੇਰੇ ਸਾਥੀ ਹਾਰ ਚੱਲੇ ਸਭ ਤੇਰੇ, ਪਾਹੁਣ ਰਣ ਤੱਤੇ ਵੱਲ ਫੇਰੇ ਛੇਵੇਂ ਗੁਰੂ ਨੂੰ ਫੜਨ ਲਈ।
ਜੋਗੀ ਸੋ ਕੋਮਲ ਦੀ ਖਾਵੇ ਪੈਰੇ ਖਾਨ ਗੁਰਾਂ ਵੱਲ ਆਵੇ, ਅੱਗੇ ਜੋ ਮਾਲਕ ਨੂੰ ਭਾਵੇ ਯਾਰ ਮਨਾਉਣਾ ਚਾਹੀਦਾ। ਤਕਲੇ ਫੌਜ ਗੁਰਾਂ ਦੀ ਲੜਦੀ ਜਾਂਦੀ ਸ਼ਾਹੀ ਫੌਜ ਤੇ ਚੜਦੀ, ਟੋਲੀ ਗੁਰੂ ਸਾਹਿਬ ਦੀ ਬਣਦੀ ਨੂੰ ਅਟਕਾਉਣਾ ਚਾਹੀਦਾ।
ਭਾਈ ਗੁਰਦਾਸ ਨੇ ਆਪਣੀਆਂ ਵਾਰਾਂ 'ਚ ਲਿਖਿਆ, ਬੋਲੀ ਕਾਜ ਵਿਗਾੜਿਆ ਸਣ ਮੂਲੀ ਪੱਤਾ। ਜਦੋਂ ਵੱਜੀ ਬੋਲੀ ਪੈਂਦੇ ਖਾਨ ਨੂੰ, ਹੰਕਾਰ ਵਿੱਚ ਇਹਨੇ ਆਪਣਾ ਸਿਰ ਉੱਚਾ ਕੀਤਾ, ਕਹਿਣ ਲੱਗਾ, ਜਰਨੈਲ ਸਾਹਿਬ, ਮੈਂ ਇਹੋ ਹੀ ਵੇਖ ਰਿਹਾ ਸਾਂ ਕਿ ਲਾਹੌਰੋਂ ਆਏ ਤੁਹਾਡੇ ਜਵਾਨ ਜਿਹੜੇ ਤੁਹਾਡੇ ਨਾਲ ਆਏ ਨੇ, ਇਹ ਤਾਂ ਆਪਣੀ ਤਾਕਤ ਅਜਮਾ ਲੈਣ। ਮੈਂ ਜਦੋਂ ਮੈਦਾਨ ਵਿੱਚ ਚਲੇ ਗਿਆ, ਮੈਂ ਤਾਂ ਦੋਵਾਂ ਮਿੰਟਾਂ ਵਿੱਚ ਫੈਸਲਾ ਕਰ ਦੇਣਾ। ਇਹ ਗੱਲ ਸੁਣ ਕੇ ਕਾਲੇ ਖਾਨ ਨੇ ਆਖਿਆ, ਜਰਨੈਲ ਸਾਹਿਬ, ਹੁਣ ਹੋਰ ਕਿਸੇ ਦੀ ਆਸ ਨਾ ਰੱਖੋ, ਤੁਸੀਂ ਛੇਵੇਂ ਪਾਤਸ਼ਾਹ ਦਾ ਮੁਕਾਬਲਾ ਕਰਕੇ ਵਿਖਾਓ। ਮੈਂ ਦੇਖਾਂ ਤਿਆਰੀ ਕਰਦਾ। ਜਦੋਂ ਛੇਵੇਂ ਪਾਤਸ਼ਾਹ ਨੇ ਵੇਖਿਆ, ਛੇਵੇਂ ਪਾਤਸ਼ਾਹ ਕਹਿੰਦੇ, ਜਵਾਨੋ ਹੁਣ ਤੁਸੀਂ ਪਾਸੇ ਹਟ ਜਾਓ, ਅਸਾਂ ਇਹਨੂੰ ਪਾਲਿਆ ਅਤੇ ਸਾਨੂੰ ਇਹਦਾ ਸਵਾਗਤ ਕਰ ਲੈਣ ਦਿਓ। ਇਹਨੂੰ ਬੜਾ ਦੇਸੀ ਘਿਓ ਖਵਾ ਖਵਾ ਕੇ ਪਾਲਿਆ, ਇਹਨੂੰ ਬੜੀਆਂ ਮਾਲਸ਼ਾਂ ਕਰ ਕਰਕੇ ਪਾਲਿਆ, ਇਹਨੂੰ ਗਰੀਬ ਸਮਝ ਕੇ ਪਾਲਿਆ, ਹੁਣ ਇਹਨੂੰ ਅਸੀਂ ਪਾਲਿਆ, ਅਸੀਂ ਇਹਦਾ ਸਵਾਗਤ ਕਰਾਂਗੇ। ਇੱਕ ਪਾਸਿਓਂ ਮੀਰੀ ਪੀਰੀ ਦੇ ਮਾਲਕ, ਇੱਕ ਪਾਸਿਓਂ ਪੈਂਦੇ ਖਾਂ ਰਣ ਤੱਤੇ ਵਿੱਚ ਉਤਰਦੇ ਨੇ। ਉਸ ਵੇਲੇ ਦਾ ਸੀਨ, ਜੰਗ ਦਾ ਸੀਨ ਮੇਰੇ ਸਾਥੀ ਮੱਖਣ, ਸੁਲੱਖਣ ਅਤੇ ਕਸ਼ਮੀਰ ਸਿੰਘ ਕੋਮਲ ਇਉਂ ਬਿਆਨ ਕਰ ਰਹੇ ਹਨ।
ਕਾਲੇ ਖਾਂ ਤੋਂ ਤਾਨਾ ਸੁਣ ਕੇ ਪੈਂਦੇ ਖਾਂ ਹੰਕਾਰੀ ਨੇ, ਛੇਵੇਂ ਗੁਰ ਤੇ ਵਾਰ ਕਰਨ ਲਈ ਚੁੱਕੀ ਤੇਗ ਮਕਾਰੀ ਨੇ।
ਲੰਗੀ ਅੱਗ ਸਰੀਰ ਉਹਦੇ ਨੂੰ ਬਨਿਆ ਨਾ ਹਰੇ ਲਾਉਂਦਾ, ਸਿਰ ਬੰਨਣ ਲਈ ਜਿੱਤ ਦਾ ਸੇਰਾ ਗੀਤ ਜੰਗ ਦੇ ਗਾਉਂਦਾ।
ਕਹਿੰਦਾ ਮੈਂ ਤਾਂ ਇਹ ਚਾਹੁੰਦਾ ਸਾਂ ਬਾਕੀ ਵੀ ਕੁਝ ਕਰ ਵੇਖਣਾ, ਬਣ ਕੇ ਤੁਰੇ ਜੋ ਮੇਰੇ ਸਾਥੀ ਜਿੱਤ ਦੇ ਫਾਰਮ ਭਰ ਵੇਖਣਾ।
ਅਰੇ ਜਿੱਤ ਖੁਦਾ ਨੇ ਜਾਪੇ ਮੇਰੇ ਹਿੱਸੇ ਪਾ ਦਿੱਤੀ, ਛੇਵੇਂ ਗੁਰ ਨੂੰ ਖਤਮ ਕਰਨ ਦੀ ਮੇਰੀ ਡਿਊਟੀ ਲਾ ਦਿੱਤੀ।
ਯਾ ਅਲੀ ਦੇ ਨਾਰੇ ਲਾਉਂਦਾ, ਯਾ ਅਲੀ ਦੇ ਨਾਰੇ ਲਾਉਂਦਾ ਖਾਨ ਗੁਰਾਂ ਵੱਲ ਆਉਂਦਾ। ਉਹ ਪੈਂਦੇ ਖਾਨ ਮਕਾ ਹਰਾਮੀ ਤੱਕਣਾ ਵਾਰ ਚਲਾਉਂਦਾ।
ਸਤਿਗੁਰ ਕਹਿਣ ਸੂਰਮਿਓ ਇਸ ਨੂੰ ਸਾਡੇ ਵੱਲੇ ਆਉਣ ਦਿਓ, ਸਾਡੇ ਉੱਪਰ ਵਾਰ ਕਰਨ ਦੀ ਰੀਝ ਇਸ ਨੂੰ ਲਾਉਣ ਦਿਓ।
ਲੱਗੇ ਕਰਨ ਸਵਾਗਤ ਇਸ ਦਾ ਮਾਲਕ ਮੀਰੀ ਪੀਰੀ ਦੇ, ਮਰਦ ਦਲੇਰਾ ਤੇਰੇ ਸਾਡੇ ਹੋ ਗਏ ਮੇਲ ਅਖੀਰੀ ਦੇ।
ਕਰ ਲੈ ਵਾਰ ਸੂਰਮਿਆ ਪਹਿਲਾਂ ਦਿਲ ਵਿੱਚ ਚਾਰਾ ਰਹਿ ਜਾਵੇ, ਰੀਝਾਂ ਨਾਲ ਪਾਲਿਆ ਤੈਨੂੰ ਉਹ ਪ੍ਰੇਮ 'ਚ ਫਰਕ ਨਾ ਪੈ ਜਾਵੇ।
ਕਾਲ ਕਰਨ ਦੀ ਲੋੜ ਨਹੀਂ ਮਰਦਾ ਜਿੱਤ ਹੁੰਦੀ ਆ ਜੇਰੇ ਦੀ, ਰਾਤ ਬੀਤ ਗਈ ਚਾਨਣ ਹੋ ਗਿਆ ਮੁੱਕ ਗਈ ਬਾਤ ਹਨੇਰੇ ਦੀ।
ਦਿਲ ਵਿੱਚ ਕੋਈ ਅਰਮਾਨ ਨਾ ਰਹਿ ਜੇ ਹੁਣੇ ਮਲਾ ਦੀਏ ਹੂਰਾਂ ਨੂੰ, ਜੇ ਸੱਜਣ ਨੂੰ ਮਿਲਣਾ ਹੋਵੇ ਡਰੀਏ ਨਾ ਤੱਕ ਦੂਰਾਂ ਨੂੰ।
ਪੈਂਦੇ ਖਾਣੇ ਪੀਰ ਤਿਆ ਕੇ ਵਾਰ ਗੁਰਾਂ ਤੇ ਕੀਤਾ ਏ, ਛੇਵੇਂ ਗੁਰੂ ਨੇ ਸਹਿਜ ਸੁਭਾਈ ਰੋਗ ਰਕਾਬ ਤੇ ਲੀਤਾ ਏ।
ਜਾਵ ਰਹੀ ਤਲਵਾਰ ਉਸ ਦੀ ਗੁਰਾਂ ਨੂੰ ਸੀਸ ਚੁਕਾ ਰਹੀ ਸੀ, ਪੈਂਦੇ ਖਾਣੀ ਆਤਮਾ ਜਾਪੇ ਇਸ ਨੂੰ ਲਾਲਤ ਪਾ ਰਹੀ ਸੀ।
ਫੇਰ ਨਿਸ਼ਾਨਾ ਸੀਸ ਦਾ ਲੈ ਕੇ ਤੇ ਚਲਾਈ ਵੈਰੀ ਨੇ, ਦੂਜਾ ਵਾਰ ਜੋਸ਼ ਵਿੱਚ ਕੀਤਾ ਵਾਹੋਦਾਈ ਵੈਰੀ ਨੇ।
ਓ ਸਤਿਗੁਰੂ ਜੀ ਨੇ ਵਾਰ ਇਸ ਦਾ ਫੇਰ ਢਾਲ ਤੇ ਡੱਕ ਲਿਆ। ਸਤਿਗੁਰੂ ਜੀ ਨੇ ਵਾਰ ਇਸ ਦਾ ਫੇਰ ਢਾਲ ਤੇ ਡੱਕ ਲਿਆ, ਤੀਜਾ ਵਾਰ ਕਰਨ ਲਈ ਇਸ ਨੇ ਫੇਰ ਤੇਗ ਨੂੰ ਚੱਕ ਲਿਆ।
ਤੀਜੀ ਵਾਰੀ ਤੇਗ ਇਸ ਦੀ ਗੁਰਾਂ ਦੀ ਤੇਗ ਤੇ ਟੁੱਟ ਗਈ, ਤੀਜੀ ਵਾਰੀ ਤੇਗ ਇਸ ਦੀ ਗੁਰਾਂ ਦੀ ਤੇਗ ਤੇ ਟੁੱਟ ਗਈ। ਫਿਰ ਮਾਨੋ ਸਤਿਗੁਰ ਦੇ ਹੱਥੋਂ ਕਿਸਮਤ ਇਸ ਦੀ ਫੁੱਟ ਗਈ।
ਸਤਿਗੁਰ ਕਹਿੰਦੇ ਪੈਰੇ ਖਾਨਾ ਆ ਗਈ ਘੜੀ ਜੁਦਾਈ ਦੀ, ਫੇਰ ਗੁਰਾਂ ਨੇ ਕਿਹਾ ਖਾਨ ਜੀ ਓਏ ਐਦਾਂ ਤੇਗ ਚਲਾਈ ਦੀ।
ਖਾ ਕੇ ਫੱਟ ਜ਼ਮੀਨ ਤੇ ਡਿੱਗਾ, ਖਾ ਕੇ ਫੱਟ ਜ਼ਮੀਨ ਤੇ ਡਿੱਗਾ,
ਕਰਮ ਬਹਿਸ਼ਤੀ ਪਾਉਣ ਲੱਗਾ ਜੋਗੀ ਸਿੰਘਾ ਮੂਹੇਰੇ ਤੇ ਸੂਰਜ ਅੱਗ ਵਰਾਉਣ ਲੱਗਾ।
ਪੈਂਦੇ ਖਾਂ ਨੇ ਪਹਿਲਾ ਵਾਰ ਕੀਤਾ ਸਤਿਗੁਰਾਂ ਰਕਾਬ ਤੇ ਰੋਕਿਆ, ਪੈਂਦੇ ਖਾਂ ਨੇ ਦੂਜਾ ਵਾਰ ਕੀਤਾ ਸਤਿਗੁਰਾਂ ਨੇ ਢਾਲ ਤੇ ਰੋਕਿਆ, ਪੈਂਦੇ ਖਾਂ ਨੇ ਤੀਜਾ ਵਾਰ ਕੀਤਾ ਸਤਿਗੁਰਾਂ ਤਲਵਾਰ ਤੇ ਰੋਕਿਆ। ਪੈਂਦੇ ਖਾਂ ਦੀ ਤਲਵਾਰ ਮੁੱਠ ਲਾਗੋ ਝੜ ਕੇ ਧਰਤੀ ਤੇ ਡਿੱਗ ਪਈ। ਛੇਵੇਂ ਪਾਤਸ਼ਾਹ ਮਹਾਰਾਜ ਮਹਾਬਲੀ ਨੇ ਕਹਿੰਦੇ ਪੈਂਦੇ ਖਾਂ ਨਾ ਤਲਵਾਰ ਦੂਜੀ ਸੰਭਾਲ। ਪੈਂਦੇ ਖਾਂ ਨੇ ਦੂਸਰੀ ਤਲਵਾਰ ਮਿਆਨ ਚੋਂ ਕੱਢੀ। ਛੇਵੇਂ ਪਾਤਸ਼ਾਹ ਮਹਾਰਾਜ ਨੇ ਆਖਿਆ ਪੈਂਦੇ ਖਾਂ ਨਾ ਤੈਨੂੰ ਵਾਰ ਕਰਨ ਦੀ ਜਾਚ ਨਹੀਂ ਆਉਂਦੀ, ਤੈਨੂੰ ਵਾਰ ਕਰਨ ਦੀ ਜਾਚ ਅਸੀਂ ਸਿਖਾਉਂਦੇ ਹਾਂ। ਜਦੋਂ ਸਤਿਗੁਰਾਂ ਨੇ ਵਾਰ ਕੀਤਾ ਫਿਰ ਪੈਂਦੇ ਖਾਂ ਤੋਂ ਨਾ ਰੁਕਿਆ, ਇਹਨੂੰ ਐਸਾ ਗਹਿਰਾ ਫੱਟ ਵੱਜਾ ਇਹ ਧਰਤੀ 'ਤੇ ਡਿੱਗ ਪਿਆ। ਇਹਦਾ ਮੂੰਹ ਸੂਰਜ ਵੱਲ ਨੂੰ ਹੋਇਆ, ਸੂਰਜ ਗੁੱਸੇ ਭਰੀਆਂ ਕਿਰਨਾਂ ਇਹਦੇ 'ਤੇ ਸੁੱਟ ਰਿਹਾ ਸੀ। ਦੂਸਰੇ ਪਾਸੇ ਪੈਂਦੇ ਖਾਂ ਦਾ ਜਵਾਈ ਅਸਮਾਨ ਖਾਂ ਲੜਦਾ ਸੀ, ਉਹਨੇ ਵੇਖਿਆ ਮੇਰਾ ਸਹੁਰਾ ਮਾਰਿਆ ਗਿਆ, ਇਹਨੂੰ ਬੜਾ ਗੁੱਸਾ ਆਇਆ। ਇਹ ਆਪਣਾ ਫੌਜੀ ਦਸਤਾ ਲੈ ਕੇ ਇਹ ਛੇਵੇਂ ਪਾਤਸ਼ਾਹ ਨੂੰ ਘੇਰੇ ਵਿੱਚ ਲੈਣ ਦੀ ਨਿਯੁਤ ਬਣਾ ਕੇ ਜਦੋਂ ਵਧਿਆ, ਇਹਨੂੰ ਬਾਬੇ ਗੁਰਦਿੱਤੇ ਨੇ ਵੇਖਿਆ, ਆਂਦਾ ਓਏ ਅਸਮਾਨ ਖਾਨਾ ਆਪਾਂ ਹਾਣੀ ਹਾਂ, ਆਪਾਂ ਇਕੱਠੇ ਖੇਡਦੇ ਰਹੇ ਹਾਂ, ਆਪਾਂ ਇਕੱਠੇ ਘੁਲਦੇ ਰਹੇ ਹਾਂ, ਆ ਜਰਾ ਛੇਵੇਂ ਪਾਤਸ਼ਾਹ ਵੱਲ ਜਾਣ ਤੋਂ ਪਹਿਲਾਂ, ਸਾਡੇ ਪਿਤਾ ਵੱਲ ਜਾਣ ਤੋਂ ਪਹਿਲਾਂ ਮੇਰੇ ਨਾਲ ਦੋ ਹੱਥ ਕਰਕੇ ਜਾ। ਬਾਬੇ ਗੁਰਦਿੱਤੇ ਨੇ ਜਿਸ ਤਰ੍ਹਾਂ ਅਸਮਾਨ ਖਾਂ ਨੂੰ ਵੰਗਾਰਿਆ ਉਸ ਵੇਲੇ ਦੀ ਹਾਲਤ ਮੇਰੇ ਸਾਥੀ ਐਉਂ ਬਿਆਨ ਕਰ ਰਹੇ ਹਨ।
ਕਿਆ ਬਾਬੇ ਗੁਰਦਿੱਤੇ ਨੇ ਹੋਸ਼ ਕਰੋਏ, ਮੌਤ ਘੇਰ ਕੇ ਤੈਨੂੰ ਲਿਆਈ ਜਾਪੇ, ਜਿੱਤ ਜਿੱਤਣ ਲਈ ਆਇਆ ਏ ਹਾਰ ਨਾ ਪਊ, ਫੇਰ ਹੋ ਰਹੀ ਤੇਰੀ ਦਨਾਈ ਜਾਪੇ।
ਅੱਖੀ ਉਗੜੇ ਦੁਸੇ ਰੁਸ਼ਨਾਈ ਤੈਨੂੰ, ਤੇਰਾ ਚੁੱਕਦਿਆ ਹਨੇਰਾ ਅਸਮਾਨ ਖਾਨਾ, ਇਥੋਂ ਜਾਪਦਾ ਏ ਜਾਣਾ ਰੋਕਿਆ ਨਹੀਂ, ਤੀਰ ਆ ਰਿਹਾ ਮੇਰਾ ਅਸਮਾਨ ਖਾਨਾ।
ਬਾਲੀ ਉਮਰ ਦਾ ਹਾਣੀਆ ਡਰ ਆਉਂਦਾ, ਮੇਰੀ ਮਾਰੇਗੀ ਕਿਵੇਂ ਤਲਵਾਰ ਤੈਨੂੰ, ਤੇਰਾ ਠੀਕ ਨਿਸ਼ਾਨੇ ਨਹੀਂ ਤੀਰ ਲੱਗਾ, ਕਰਕੇ ਦੱਸਣਾ ਏ ਜੰਗੀ ਵਾਰ ਤੈਨੂੰ।
ਰੇੜ ਕਾਕਲੇ ਦਿਆ ਮੋਢੀਆਂ ਓਏ, ਮੁੜ ਕੇ ਪਾਉਣਾ ਨਹੀਂ ਫੇਰਾ ਅਸਮਾਨ ਖਾਨਾ, ਇਥੋਂ ਜਾਪਦਾ ਏ ਜਾਣਾ ਰੋਕਿਆ ਨਹੀਂ, ਤੀਰ ਆ ਰਿਹਾ ਮੇਰਾ ਅਸਮਾਨ ਖਾਨਾ।
ਜੇ ਤੂੰ ਗੁਰੂ ਦੀਆਂ ਚੀਜ਼ਾਂ ਤੇਰੀ ਜਦੋਂ ਨਾ, ਪੈਂਦੇ ਖਾਨ ਨੂੰ ਜੇ ਸੱਚਾ ਰਹਿਣ ਤੈਨੂੰ, ਬੇਈਮਾਨਾ ਹੰਕਾਰ ਵਿੱਚ ਨਾ ਆਉਣੋ, ਗੁਰੂ ਪ੍ਰੇਮ ਵਿੱਚ ਫਰਕ ਨਾ ਪੈਣ ਤੈਨੂੰ।
ਸਵਰਗੀ ਧਰਤ ਤੋਂ ਜ਼ਿੰਦਗੀ ਖਤਮ ਹੋ ਜੂ, ਰਾਸ਼ਨ ਮੁੱਕਿਆ ਤੇਰਾ ਅਸਮਾਨ ਖਾਨਾ, ਇਥੋਂ ਜਾਪਦਾ ਏ ਜਾਣਾ ਰੋਕਿਆ ਨਹੀਂ, ਤੀਰ ਆ ਰਿਹਾ ਮੇਰਾ ਅਸਮਾਨ ਖਾਨਾ।
ਹੱਥ ਆਉਂਦੇ ਕਦੇ ਨੀ ਵਕਤ ਬੀਤੇ, ਤੇ ਤੀਰ ਚੱਲੇ ਨੀ ਮੁੜੇ ਕਮਾਨ ਵਿੱਚੋਂ, ਵਾਪਸ ਨਹੀਂ ਮੁੜਨਾ, ਡੇਰੇ ਵਿੱਚ ਮੈਦਾਨ ਦੇ ਲਾਏਗਾ ਤੂੰ।
ਫੇਰ ਦੁੱਸ ਸਰੀਰ ਦੀ ਨਹੀਂ ਰਹਿਣੀ, ਬਦਲ ਜਾਵੇਗਾ ਚਿਹਰਾ ਅਸਮਾਨ ਖਾਨਾ। ਇਥੋਂ ਜਾਪਦਾ ਏ ਜਾਣਾ ਰੋਕਿਆ ਨਹੀਂ, ਤੀਰ ਆ ਰਿਹਾ ਮੇਰਾ ਅਸਮਾਨ ਖਾਨਾ।
ਮੁੜ ਕੇ ਤੈਨੂੰ ਹਿਸਾਬ ਨਾ ਕੋਈ ਪੁੱਛੇ, ਲੇਖਾ ਸਾਰੇ ਦਾ ਸਾਰਾ ਮਕਾ ਦਿਆਂਗਾ। ਬਚਪਨ ਵਿੱਚ ਤੂੰ ਜਿਹੜੇ ਆਸਾਨ ਕੀਤੇ, ਇੱਕ ਇੱਕ ਦਾ ਲੇਖਾ ਚੁਕਾ ਦਿਆਂਗਾ।
ਤੇਰੀ ਮੌਤ ਦੀਆਂ ਬਾਤਾਂ ਪਿਆ ਪਾਵੇ, ਤੇਰਾ ਚਾਰ ਚੁਫੇਰਾ ਅਸਮਾਨ ਖਾਨਾ। ਇਥੋਂ ਜਾਪਦਾ ਏ ਜਾਣਾ ਰੋਕਿਆ ਨਹੀਂ, ਤੀਰ ਆ ਰਿਹਾ ਮੇਰਾ ਅਸਮਾਨ ਖਾਨਾ।
ਕੰਨਾ ਤੀਗ ਕਮਾਨ ਦੀ ਖਿੱਚ ਤੰਦੀ, ਬਾਬੇ ਤੀਰ ਉਸਮਾਨ ਨੂੰ ਦਾਨ ਕੀਤਾ। ਤੀਰ ਲੱਗਦਿਆਂ ਯੋਧੇ ਉਸਮਾਨ ਖਾਨੇ ਸਿੱਧਾ ਜਨਤ ਦਾ ਰਸਤਾ ਪ੍ਰਵਾਨ ਕੀਤਾ।
ਜੋਗੀ ਕਹੇ ਤੂੰ ਆਇਆ ਸੈ ਗੁਰੂ ਜਿੱਤਣ, ਮਿਲਿਆ ਮੌਤ ਦਾ ਸਿਹਰਾ ਉਸਮਾਨ ਖਾਨਾ। ਇਥੋਂ ਜਾਪਦਾ ਏ ਜਾਣਾ ਰੋਕਿਆ ਨਹੀਂ, ਤੀਰ ਆ ਰਿਹਾ ਮੇਰਾ ਉਸਮਾਨ ਖਾਨਾ।
ਉਸਮਾਨ ਖਾਂ ਦੇ ਸਾਰੇ ਵਾਰ ਰੋਕ ਕੇ ਜਦੋਂ ਬਾਬੇ ਗੁਰਦਿੱਤੇ ਨੇ ਵਾਰ ਕੀਤਾ, ਉਸਮਾਨ ਖਾਂ ਜਹੰਮ ਨੂੰ ਜਾਂਦਾ ਬਣਿਆ। ਬਾਬੇ ਗੁਰਦਿੱਤੇ ਦੇ ਮਨ ਵਿੱਚ ਵੈਰਾਗ ਆ ਗਿਆ, ਛੱਡ ਕੇ ਮੈਦਾਨ ਬਾਬਾ ਗੁਰਦਿੱਤਾ ਜੀ ਘਰ ਨੂੰ ਪਰਤੇ। ਇੱਧਰ ਛੇਵੇਂ ਪਾਤਸ਼ਾਹ ਮਹਾਰਾਜ ਘੋੜੇ ਤੋਂ ਉਤਰੇ, ਇਹਨਾਂ ਪੈਂਦੇ ਖਾਂ ਦੇ ਮੂੰਹ 'ਤੇ ਢਾਲ ਦੀ ਛਾਂ ਕੀਤੀ। ਆਂਦੇ ਪੈਂਦੇ ਖਾਨਾ, ਤੇਰਾ ਅਹੰਕਾਰ ਤੈਨੂੰ ਮੌਤ ਦੇ ਦਰਵਾਜ਼ੇ ਤੱਕ ਲੈ ਗਿਆ। ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਭਾਵੇਂ ਮੇਰਾ ਅਹੰਕਾਰ ਮੈਨੂੰ ਮੌਤ ਦੇ ਦਰਵਾਜ਼ੇ ਤੱਕ ਲੈ ਜਾ ਰਿਹਾ, ਪਰ ਮੈਂ ਮਰ ਰਿਹਾ ਆਪਣੇ ਗੁਰੂ ਦੀ ਢਾਲ ਦੀ ਛਾਵੇਂ। ਮੈਨੂੰ ਇਹ ਖੁਸ਼ੀ ਹੈ, ਗਮੀ ਨਹੀਂ ਕਿ ਮੈਂ ਆਪਣੇ ਗੁਰੂ ਦੀ ਢਾਲ ਦੀ ਛਾਵੇਂ ਮਰਦਾ, ਮੈਂ ਸਵਰਗ ਨੂੰ ਜਾਵਾਂਗਾ। ਛੇਵੇਂ ਪਾਤਸ਼ਾਹ ਕਹਿੰਦੇ, ਕੋਈ ਖਾਹਿਸ਼ ਤੇਰੇ ਮਨ ਦੀ ਹੋਵੇ ਤਾਂ ਦੱਸ ਦੇ। ਕਹਿਣ ਲੱਗਾ, ਮਹਾਰਾਜ ਮੇਰੇ ਮਨ ਦੀ ਖਾਹਿਸ਼ ਹੈ ਕਿ ਮੇਰੀ ਯਾਦਗਾਰ ਬਣਨੀ ਚਾਹੀਦੀ ਹੈ। ਮਹਾਰਾਜ ਕਹਿੰਦੇ, ਯਾਦਗਾਰ ਕਿਹੋ ਜਿਹੀ ਚਾਹੁੰਦਾ? ਕਹਿੰਦਾ, ਕਬਰ ਮੇਰੀ ਐਡੀ ਚੰਗੀ ਬਣੇ, ਉਹਨੂੰ ਲੋਕ ਵੇਖਣ, ਜਿਹੜੇ ਤੁਹਾਨੂੰ ਮੱਥਾ ਟੇਕਣ ਆਉਣਗੇ ਉਹ ਮੈਨੂੰ ਜੁੱਤੀਆਂ ਵੀ ਮਾਰ ਜਾਣ ਬਸ਼ੱਕ, ਪਰ ਮੈਨੂੰ ਕੋਈ ਗਮੀ ਨਹੀਂ ਹੋਵੇਗੀ। ਜਾਂਦੇ ਹੋ ਕਰਤਾਰਪੁਰ ਖਾਲਸਾ ਜੀ, ਜਿਹੜੀ ਪੀਲੇ ਰੰਗ ਦੀ ਕਬਰ ਹੈ, ਜਿਹਦਾ ਅਜੇ ਤੱਕ ਕੁਝ ਨਹੀਂ ਵਿਗੜਿਆ, ਚਿੱਪਰ ਨਹੀਂ ਲੱਥੀ, ਉਹ ਪੈਂਦੇ ਖਾਂ ਜਰਨੈਲ ਦੀ ਕਬਰ ਹੈ। ਬਾਕੀ ਛੋਟੀਆਂ ਕਬਰਾਂ ਨੇ, ਇਹ ਹੋਰ ਜਵਾਨਾਂ ਦੀਆਂ ਨੇ। ਛੇਵੇਂ ਪਾਤਸ਼ਾਹ ਮਹਾਰਾਜ ਨੇ ਆਉਂਦੇ ਨੇ, ਇਹ ਕਬਰ ਕੋਲ ਖਲੋ ਕੇ ਬਣਾਈ, ਏਡੀ ਪੱਕੀ ਕਬਰ ਸੀ। ਦੂਸਰੇ ਪਾਸੇ ਸੁਣੋ ਅੱਗੇ ਦਾ ਹਾਲ। ਕਾਲੇ ਖਾਂ ਨੂੰ ਆਇਆ ਗੁੱਸਾ, ਛੇਵੇਂ ਪਾਤਸ਼ਾਹ ਨੂੰ ਵੰਗਾਰਦਾ, ਕਹਿੰਦਾ, ਮਹਾਰਾਜ ਤੁਸਾਂ ਅੱਗੇ ਬੜੇ ਕਮਜ਼ੋਰ ਬੰਦੇ ਵੇਖੇ ਨੇ, ਤੁਹਾਡਾ ਕਿਸੇ ਜਰਨੈਲ ਨਾਲ ਵਾ ਨਹੀਂ ਪਿਆ। ਕਾਲੇ ਖਾਂ ਨੇ ਛੇਵੇਂ ਪਾਤਸ਼ਾਹ ਨੂੰ ਜਿਵੇਂ ਵੰਗਾਰਿਆ, ਉਸ ਵੇਲੇ ਦਾ ਸੀਨ ਮੇਰੇ ਸਾਥੀ ਐਵੇਂ ਬਿਆਨ ਕਰ ਰਹੇ ਨੇ।
ਕਾਲੇ ਖਾਨ ਨੇ ਆਖਿਆ ਸਤਿਗੁਰਾਂ ਨੂੰ, ਕਾਲੇ ਖਾਨ ਨੇ ਆਖਿਆ ਸਤਿਗੁਰਾਂ ਨੂੰ, ਮੇਰੇ ਸਾਹਮਣੇ ਗੁਰੂ ਜੀ ਆਵੋ ਤਾਂ ਸਹੀ।
ਪੈਲੇ ਖਾਨ ਵਿਚਾਰੇ ਦੀ ਮੌਤ ਹੋ ਗਈ, ਪੈਲੇ ਖਾਨ ਵਿਚਾਰੇ ਦੀ ਮੌਤ ਹੋ ਗਈ, ਮੇਰੇ ਤੀਰ ਨਾਲ ਅੱਖ ਮਲਾਓ ਤਾਂ ਸਹੀ।
ਬਣੇ ਬੈਠੇ ਅਵਤਾਰ ਜੇ ਹਿੰਦੀਆਂ ਦੇ, ਬਣੇ ਬੈਠੇ ਅਵਤਾਰ ਜੇ ਹਿੰਦੀਆਂ ਦੇ, ਮੈਨੂੰ ਪੀਰੀ ਦਾ ਜੋਰ ਵਿਖਾਵੋ ਤਾਂ ਸਹੀ।
ਗੁਰੂ ਬੜੇ ਸਦਾਵਾਂ ਦੇ ਕਰਾਮਾਤੀ, ਗੁਰੂ ਬੜੇ ਸਦਾਵਾਂ ਦੇ ਕਰਾਮਾਤੀ, ਕਾਲੇ ਖਾਨ ਨਾਲ ਜੋਰ ਅਜਮਾਓ ਤਾਂ ਸਹੀ।
ਸਾਵਧਾਨ ਹੋ ਜੋ ਤੀਰ ਆ ਰਿਹਾ ਰੇ, ਸਾਵਧਾਨ ਹੋ ਜੋ ਤੀਰ ਆ ਰਿਹਾ ਰੇ, ਚਿੱਲੇ ਚਾੜ ਕੇ ਖਾਨ ਨੇ ਛੱਡ ਦਿੱਤਾ।
ਖਾਲੀ ਗਿਆ ਪਰਿਵਾਰ ਇੱਕ ਸੂਰਮੇ ਦਾ, ਖਾਲੀ ਗਿਆ ਪਰਿਵਾਰ ਇੱਕ ਸੂਰਮੇ ਦਾ, ਉਹਨੇ ਦੂਜਾ ਕਮਾਨ ਚੋਂ ਕੱਢ ਦਿੱਤਾ।
ਹੋਇਆ ਮੱਥੇ ਵਿੱਚ ਆਣ ਹਜ਼ੂਰ ਦੇ ਉਹ ਛੋਇਆ, ਮੱਥੇ ਵਿੱਚ ਆਣ ਹਜ਼ੂਰ ਦੇ ਉਹ ਫੁੱਟ, ਨਿਕਲੀ ਕੇਸਰੀ ਧਾਰ ਵੇਖੋ।
ਕਰੀਦਾ ਵਾਰ ਕਿਵੇਂ ਵਾਰ, ਕਰਨ ਦੀ ਤੈਨੂੰ ਨਹੀਂ
ਖਾਨਿਆ ਫਾੜੀਆਂ ਕਰ ਗਿਆ
ਗਿਆ ਹੈ ਸਾਬ ਜਦ ਜ਼ਿੰਦਗੀ ਦਾ ਮੌਕਾ ਗਿਆ ਹੈ ਸਾਬ ਜਦ ਜ਼ਿੰਦਗੀ ਦਾ ਮਿੰਟਾ ਵਿੱਚ ਹੀ ਸਹਿਮ ਕੇ ਮਰ ਗਿਆ
ਲੜਕੇ ਗੁਰਾਂ ਨੂੰ ਕਿਸ ਨੇ ਜਿੱਤਣਾ ਸੀ ਲੜਕੇ ਗੁਰਾਂ ਨੂੰ ਕਿਸ ਨੇ ਜਿੱਤਣਾ ਸੀ ਕਾਲੇ ਖਾਨ ਦਾ ਕਾਜ ਵੀ ਸੋਰ ਗਿਆ
ਤੜਫਦੇ ਹੂਰਾਂ ਦੇ ਆਸ਼ਕਾਂ ਦੇ ਤਾੜਾ ਤੜਫਦੇ ਹੂਰਾਂ ਦੇ ਆਸ਼ਕਾਂ ਦੇ ਵਿੱਚੋਂ ਮਾਰ ਉਡਾਰੀਆਂ ਭੋਰ ਗਿਆ
ਝਾਕ ਜਿਨ੍ਹਾਂ ਨੂੰ ਜਿੱਤਦੇ ਤਗਮਿਆਂ ਦੀ ਝਾਕ ਜਿਨ੍ਹਾਂ ਨੂੰ ਜਿੱਤਦੇ ਤਗਮਿਆਂ ਦੀ ਪੂਰੇ ਦੱਸ ਕੇ ਕੋਈ ਨਾ ਜੋਰ ਗਿਆ
ਸੰਸਾਰ ਵਿੱਚੋਂ ਸੰਸਾਰ ਵਿੱਚੋਂ ਉਹਨੂੰ ਲਾਣਤਾਂ ਪਈਆਂ ਸੰਸਾਰ ਵਿੱਚੋਂ ਗੁਰਾਂ ਨਾਲ ਸਹੇੜ ਜੋ ਖੋਰ ਗਿਆ
ਕੁਤਬ ਖਾਨ ਜਰ ਨਾਲ ਰਹਿ ਗਿਆ ਕੱਲਾ ਕੁਤਬ ਖਾਨ ਜਰ ਨਾਲ ਰਹਿ ਗਿਆ ਕੱਲਾ ਵਾਜੇ ਚੌਹਾਂ ਜਰ ਨੀਲਾਂ ਦੇ ਵੱਜ ਗਏ ਨੇ
ਸਿੰਘਾ ਛਪਾਹੀ ਖਲੋਣ ਕਿਵੇਂ ਜੋਗੀ ਸਿੰਘਾ ਛਪਾਹੀ ਖਲੋਣ ਕਿਵੇਂ ਜਿੱਦਰ ਥਾਂ ਲੱਭੀ ਉਧਰ ਭੱਜ ਗਏ ਨੇ
ਕਾਲੇ ਖਾਂ ਤੋਂ ਬਾਅਦ ਕੁਤਬ ਖਾਂ ਆਇਆ ਤੇ ਉਹ ਵੀ ਮਾਰਿਆ ਗਿਆ ਇਹ ਜੰਗ 24 ਹਾੜ ਤੇ 1691 ਬਿਕਰਮੀ ਨੂੰ ਹੋਈ ਹੈ ਸਾਡਾ ਜਿਹੜਾ ਮੋਬਾਈਲ ਨੰਬਰ ਹੈ ਇਹ ਹੈ 98-142-85-997 ਇਹ ਯਾਦ ਰੱਖੋ ਜਦ ਯਾਦ ਕਰੋਗੇ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ